दंडौत बंदन अनेक बार सर्व कला समरथ डोलन ते राखौ प्रभु नानक दे कर हथ ज्ञान अंजन गुर दियाय अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादस गुरिंड को मेरी है परनाम। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। सतगुरु हरगोबिंद सच्चे पातशाह जी दा पावन पवित्र इतिहास साहब जी लड़ीबद्ध श्रवण कर रहे से इतिहास इथों तक पहुंच चुका है कि भाई विधि चंद जी सतगुरां दे दोवां घोड़ियां नूं लैके सतगुरां दे कोल पहुंच गए ने। सतगुरां ने भाई विधि चंद नूं बड़े वरदान दिते बड़ियां खुशियां दित्तियां। आखिर दे विच सतगुरु जी कहिंदे ने कि हे भाई विधि चंद सारी संगत नूं सारी गाथा सुना के किड़े किड़े तरीकियां दे नाल तूं दोवां घोड़ियां नूं वारी वारी लै के आया। परसों करीब इथों तक कथा पहुंची सी अज इथों अगे मैं प्रारंभ करदा। ब्रिंद मसंद जोद ते आद कहो गाथा सुन होए बिसमाद। सतगुरु हरगोबिंद सच्चे पातशाह जी कहिंदे ने हे भाई विधि चंद देख बहुत सारे मसंद बैठे हुए ने इस तो इलावा जोधशाह ते होर भी सूरमे बैठे हुए ने सारिया नू गाथा सुना ताकि तेरी कीती हुई कार नू सुन के सारे दे सारे हैरान होन। विधिया कहत पयो सुन स्वामी तुम सब जानत अंतर जामी। हाथ जोड़ के भाई विधि चंद जी कहिंदे ने कि हे सच्चे पातशाह जी तुसी स्वामी हो तुसी मालक हो सच्चे पातशाह इस तो इलावा तुसी अंतर जामी हो तुसी ते सारा कुछ जानदे हो। मोह बदन ते सब के श्रोण चाहो सुनावण करना पौन। सतगुरु जी नू विधि चंद जी कहिंदे ने कि मेरे मुंह तो सुन के तुसी आनंद लेना चाहुंदे हो इस तो इलावा तुहाडा इस तरह का भी आशा है कि मैं सुनावां ते सारी संगत इस नूं सुने। तौ मैं कहूं बिरतंत अब सारा प्रथम रहो बण कर कसे यारा। विधि चंद जी कहिंदे ने जेकर तुहाडी इस तरह की खुशी है इसे तरह का हुक्म है इस तरह की रजा है ते सच्चे पातशाह मैं सारे दा सारा वृतांत सुनाउंदा हां। प्रथम रहो बण घर कसे आरा कहिंदा कि सच्चे पातशाह जदों मैं पहला घोड़ा लैण दे वास्ते गया ते फिर मैं कसियारे दे रूप दे विच उत्थे बण के रहा। सेव हयन की इस बिद किए जिसको देख रीज सब गए। विधि चंद जी कहिंदे ने कि मैं इन्नी ज्यादा इस तरीके दे नाल घोड़ियां दी सेवा कीती कि सारे दे सारे मेरी सेवा नूं देख के रीझ गए मेरे ते प्रसन्न हो गए। तारे उस दिन सो थान निहारा निकसण हेत पेत ले सारा। ਬਿਧੀ ਚੰਦ ਜੀ ਕਹਿੰਦੇ ਨੇ ਕਿ ਇਸ ਤੋਂ ਬਾਅਦ ਮੈਂ ਉਸ ਜਗ੍ਹਾ ਨੂੰ ਦੇਖਿਆ ਕਿ ਜਿੱਥੇ ਘੋੜਿਆਂ ਦੀਆਂ ਕਾਠੀਆਂ ਧਰੀਆਂ ਜਾਂਦੀਆਂ ਸਨ, ਫੇਰ ਸਾਰੇ ਦਾ ਸਾਰਾ ਬਾਹਰ ਨਿਕਲਣ ਦਾ ਭੇਤ ਮੈਂ ਪਾ ਲਿਆ। ਕਾਰੀ ਇਕੱਤਰ ਸੇਵਕ ਸਮੁਦਾਈ ਸਾਰ ਬਾਰ ਨੀ ਆਣ ਪਿਲਾਈ। ਇੱਕ ਦਿਨ ਸਾਰਿਆਂ ਸੇਵਕਾਂ ਨੂੰ ਇਕੱਠਾ ਕਰਕੇ ਮੈਂ ਸਾਰਿਆਂ ਤੋਂ ਵਧੀਆ ਜਿਹੜੀ ਤੇਜ ਸ਼ਰਾਬ ਸੀ ਨਾ ਉਹ ਸਾਰਿਆਂ ਨੂੰ ਪਿਆ ਦਿੱਤੀ। ਸਭ ਅਚੇਤ ਪੇਲੇ ਨਿਸ ਕੋਰਾ ਪਾਏ ਜ਼ੀਨ ਰਸਰਨ ਤੇ ਛੋਰਾ। ਜਦੋਂ ਸਾਰੇ ਦੇ ਸਾਰੇ ਅਚੇਤ ਹੋ ਗਏ, ਬੇਖਬਰੇ ਹੋ ਗਏ ਤੇ ਰਾਤ ਦੇ ਵੇਲੇ ਫਿਰ ਮੈਂ ਇੱਕ ਘੋੜੇ ਦੇ ਉੱਤੇ ਜੀਨ ਨੂੰ ਪਾਇਆ, ਜਿਹੜੀਆਂ ਰੱਸੀਆਂ ਦੇ ਨਾਲ ਉਹ ਬੰਨਿਆ ਹੋਇਆ ਸੀ ਉਹਨਾਂ ਰੱਸੀਆਂ ਨੂੰ ਲਾ ਦਿੱਤਾ। ਦਿਸ਼ ਦਰਿਆ ਉਹ ਦੁਰਗ ਦੀਵਾਰ ਹੈ ਚੜ ਚਾਵਕ ਹੱਥ ਕੀਆ ਛਾਰ। ਜਿਹੜੇ ਪਾਸੇ ਕਿਲੇ ਦੀ ਦੀਵਾਰ ਦੇ ਨਾਲ ਦਰਿਆ ਲੱਗਦਾ ਹੈ ਉਸ ਪਾਸੇ ਦੇ ਵੱਲ ਮੈਂ ਘੋੜੇ ਨੂੰ ਦੜਾਇਆ, ਜ਼ੋਰ ਦੇ ਨਾਲ ਮੈਂ ਚਾਵਕ ਘੋੜੇ ਨੂੰ ਮਾਰਿਆ ਤੇ ਘੋੜੇ ਨੇ ਛਾਲ ਮਾਰੀ। ਸੁਣੋ ਪ੍ਰਭੂ ਜੀ ਕੂਦਿਓ ਐਸੇ ਪੰਛੀ ਉੱਡਿਓ ਜਾਤ ਕੋ ਜੈਸੇ। ਭਾਈ ਬਿਧੀ ਚੰਦ ਜੀ ਕਹਿੰਦੇ ਨੇ ਹੇ ਸੱਚੇ ਪਾਤਸ਼ਾਹ, ਮੈਂ ਕਿਸ ਤਰ੍ਹਾਂ ਬਿਆਨ ਕਰਾਂ ਕਿ ਘੋੜਾ ਇਸ ਤਰੀਕੇ ਦੇ ਨਾਲ ਉਛਲਿਆ, ਇਸ ਤਰ੍ਹਾਂ ਕੁੱਦਿਆ ਹੈ ਜਿਵੇਂ ਕੋਈ ਉੱਡਣ ਵਾਲਾ ਪੰਛੀ ਉੱਡਦਾ ਹੈ।
ਏਕ ਬਾਰ ਪੀ ਗਿਓ ਲਗ ਬਾਰੀ ਪੁਣ ਜਾਨੂ ਲਗ ਰੱਖ ਪਾ ਪਾਰੀ।
ਕਹਿੰਦਾ ਜਦੋਂ ਹੀ ਦਰਿਆ ਦੇ ਵਿੱਚ ਘੋੜੇ ਨੂੰ ਛਾਲ ਮਰਵਾਈ ਉਸ ਵੇਲੇ ਸੱਚੇ ਪਾਤਸ਼ਾਹ ਇੱਕ ਵਾਰੀ ਤੇ ਮੈਂ ਵੀ ਪਾਣੀ ਦੇ ਅੰਦਰ ਚਲਾ ਗਿਆ, ਘੋੜਾ ਵੀ ਪਾਣੀ ਦੇ ਅੰਦਰ ਚਲਾ ਗਿਆ। ਫੇਰ ਸੱਚੇ ਪਾਤਸ਼ਾਹ ਜਦੋਂ ਬਾਹਰ ਆਏ ਪੁਣ ਜਾਨੂ ਲਗ ਰੱਖ ਪਾ ਪਾਰੀ। ਫੇਰ ਇਸ ਤੋਂ ਬਾਅਦ ਸੱਚੇ ਪਾਤਸ਼ਾਹ ਸਿਰਫ ਮੇਰੇ ਗੋਡਿਆਂ ਤੱਕ ਪਾਣੀ ਆਇਆ, ਘੋੜਾ ਪਾਣੀ ਤੋਂ ਤੈਰ ਕੇ ਮੇਰੇ ਸਮੇਤ ਪਾਰ ਹੋ ਗਿਆ।
ਮਗਨ ਚਿੰਤ ਸਲ ਤਾ ਤਾਰੇ ਆਯੋ ਸਿਰ ਤੁਨ ਪੁਣ ਹਜ਼ਰਤ ਪਛੋ ਤਾਯੋ।
ਸੱਚੇ ਪਾਤਸ਼ਾਹ ਬੜਾ ਨਿਸ਼ਚਿੰਤ ਹੋ ਕੇ, ਚਿੰਤਾ ਤੋਂ ਰਹਿਤ ਹੋ ਕੇ, ਸੱਚੇ ਪਾਤਸ਼ਾਹ ਮੈਂ ਤੇ ਤੁਹਾਡੇ ਹਜ਼ੂਰ ਪਹਿਲਾਂ ਘੋੜਾ ਲੈ ਕੇ ਪਹੁੰਚ ਗਿਆ ਸਾਂ, ਪਰ ਦੂਜੇ ਪਾਸੇ ਬਾਦਸ਼ਾਹ ਹਜ਼ਰਤ ਬਹੁਤ ਜ਼ਿਆਦਾ ਪਛਤਾਇਆ ਹੋਵੇਗਾ।
ਮੈਂ ਪੁਣ ਗਇਓ ਦੂਸਰੇ ਹੇਤ ਉਤਰਿਓ ਧਰਮ ਸਾਲ ਹਿਤ ਭੇਤ।
ਬਿਧੀ ਚੰਦ ਜੀ ਕਹਿੰਦੇ ਨੇ ਜਦੋਂ ਦੂਸਰੇ ਘੋੜੇ ਨੂੰ ਲੈਣ ਦੇ ਵਾਸਤੇ ਮੈਂ ਲਾਹੌਰ ਪਹੁੰਚਿਆ ਤੇ ਸੱਚੇ ਪਾਤਸ਼ਾਹ ਮੈਂ ਸਾਰਾ ਭੇਤ ਲਾਉਣ ਦੇ ਵਾਸਤੇ ਆਪਣੀ ਧਰਮਸ਼ਾਲਾ ਦੇ ਵਿੱਚ ਜਾ ਕੇ ਡੇਰਾ ਲਾਇਆ ਸੀ।
ਡਿੰਡਮ ਫਿਰਤ ਸੁਣਿਓ ਮੈਂ ਜਬੈ ਖੋਜੀ ਬਾਣਿਓ ਚਹਿਤ ਤੇ ਸਬੈ।
ਸੱਚੇ ਪਾਤਸ਼ਾਹ ਮੈਂ ਢੰਡੋਰਾ ਸੁਣਿਆ ਜਿਹੜਾ ਕਿ ਬਾਦਸ਼ਾਹ ਦੇ ਵੱਲੋਂ ਫੇਰਿਆ ਜਾ ਰਿਹਾ ਸੀ, ਖੋਜੀ ਬਣਿਓ ਚਹਿਤ ਤੇ ਤਬੈ। ਉਸ ਵੇਲੇ ਮੈਂ ਵਿਚਾਰ ਬਣਾਈ ਕਿ ਮੈਨੂੰ ਚਾਹੀਦਾ ਕਿ ਲੱਭਣ ਵਾਲਾ ਖੋਜੀ ਬਣ ਜਾਵਾਂ।
ਸੋਹਣੀ ਸ਼ਾਹ ਸੁਧ ਖੋਜੀ ਆਯੋ ਬਾਂਚਤ ਹੋ ਤੋ ਸਮੀਪ ਬੁਲਾਯੋ।
ਬਿਧੀ ਚੰਦ ਜੀ ਕਹਿੰਦੇ ਨੇ ਕਿ ਬਾਦਸ਼ਾਹ ਪਹਿਲਾਂ ਹੀ ਖੋਜੀਆਂ ਨੂੰ ਲੱਭ ਰਿਹਾ ਸੀ, ਇਸ ਕਰਕੇ ਉਹਦੇ ਮਨ ਪਾਉਂਦੀ ਗੱਲ ਹੋ ਗਈ ਤੇ ਬਾਦਸ਼ਾਹ ਨੇ ਮੈਨੂੰ ਕੋਲ ਬੁਲਾ ਲਿਆ।
ਬੇਸ ਧਰਿਓ ਅਸ ਹਿੰਦੁਸਤਾਨੀ ਨਹੀਂ ਕਿਸਹੂ ਤੇ ਗਇਓ ਪਛਾਣੇ।
ਐਸਾ ਸੱਚੇ ਪਾਤਸ਼ਾਹ ਮੈਂ ਭੇਸ ਧਾਰਨ ਕੀਤਾ ਕਿ ਮੇਰਾ ਭੇਸ ਕਿਸੇ ਤੋਂ ਵੀ ਪਛਾਣਿਆ ਨਹੀਂ ਗਿਆ ਕਿ ਮੈਂ ਕੌਣ ਹਾਂ।
ਰਮ ਲਗਣ ਕਿਆਰ ਸ਼ਗਨ ਵਿਚਾਰਨ ਇਹ ਗੁਣ ਮੋਹ ਮੈਂ ਕੀਨ ਉਚਾਰਨ।
ਬਿਧੀ ਚੰਦ ਜੀ ਕਹਿੰਦੇ ਨੇ ਕਿ ਮੈਂ ਬਾਦਸ਼ਾਹ ਨੂੰ ਆਖਿਆ ਕਿ ਮੈਂ ਰਮਲ ਜਾਣਦਾ ਹਾਂ, ਮੈਂ ਵੱਡਾ ਜੋਤਸ਼ੀ ਹਾਂ, ਮੈਂ ਸ਼ਗਨਾ ਅਪਸ਼ਗਨਾ ਦੀ ਵੀ ਵਿਚਾਰ ਕਰ ਲੈਣਾ ਹਾਂ, ਇਹ ਸਾਰੇ ਮੇਰੇ ਵਿੱਚ ਵੱਡੇ ਗੁਣ ਨੇ, ਇਹ ਮੈਂ ਬਾਦਸ਼ਾਹ ਨੂੰ ਆਖਿਆ।
ਅਤ ਪ੍ਰਿਯ ਗਏ ਰਸਿਓ ਕਹਿ ਤਬੈ ਚਾਰ ਲਾਛ ਲਿਓ ਖੋਜੋ ਤਬੈ।
ਦੂਸਰੇ ਘੋੜੇ ਦੀ ਵਾਰਤਾ ਸੁਣਾਉਂਦੇ ਨੇ ਕਿ ਜਦੋਂ ਮੈਂ ਦੂਸਰਾ ਘੋੜਾ ਲੈਣ ਦੇ ਵਾਸਤੇ ਗਿਆ ਤੇ ਉਸ ਵੇਲੇ ਮੈਂ ਫਿਰ ਰਮਲੀ ਦੇ ਭੇਸ ਨੂੰ ਧਾਰਨ ਕੀਤਾ ਤੇ ਮੈਂ ਜਦੋਂ ਬਾਦਸ਼ਾਹ ਦੇ ਕੋਲ ਪਹੁੰਚਿਆ ਤੇ ਬਾਦਸ਼ਾਹ ਨੇ ਆਖਿਆ ਕਿ 4 ਲੱਖ ਰੁਪਇਆ ਮੈਂ ਤੈਨੂੰ ਇਨਾਮ ਦੇ ਰੂਪ ਦੇ ਵਿੱਚ ਦੇਵਾਂਗਾ ਜੇਕਰ ਮੇਰੇ ਗੁਆਚੇ ਹੋਏ ਘੋੜੇ ਦਾ ਪਤਾ ਲਾਏਗਾ। ਸ਼ਾਹ ਹਿਰਦੈ ਬਹੁ ਭਾਂਤ ਦ੍ਰਿੜਾਇਓ ਹੈ ਕੋ ਖੋਜ ਲਿਹੋ ਮਨ ਪਾਇਓ। ਬਾਦਸ਼ਾਹ ਨੂੰ ਇਸ ਤਰ੍ਹਾਂ ਦੀਆਂ ਗੱਲਾਂ ਕਹਿ ਕੇ ਮੈਂ ਆਪਣੇ ਵੱਲ ਕਰ ਲਿਆ। ਮੇਰਾ ਦ੍ਰਿੜ ਜਿਹੜਾ ਇਰਾਦਾ ਸੀ ਉਹ ਪੂਰਾ ਹੋ ਗਿਆ ਕਿ ਬਾਦਸ਼ਾਹ ਨੇ ਮੇਰੀਆਂ ਗੱਲਾਂ ਦੇ ਉੱਤੇ ਯਕੀਨ ਕਰ ਲਿਆ ਔਰ ਉਸਨੇ ਮੈਨੂੰ ਆਖਿਆ ਕਿ ਹੇ ਰਮਲੀਆ ਹੇ ਖੋਜੀਆ ਮੇਰੇ ਘੋੜੇ ਨੂੰ ਲਵਾ ਦੇ। ਅਸ ਗੁਲ ਬਾਗ ਪਿਆਸ ਲੈ ਗਇਓ ਜਿਮ ਮੈਂ ਕਹਿਤ ਰਹਿਓ ਤਿਮ ਕੀਓ। ਬਿਧੀ ਚੰਦ ਜੀ ਕਹਿੰਦੇ ਨੇ ਕਿ ਮੈਂ ਆਖਿਆ ਘੋੜਾ ਤੁਹਾਡਾ ਤਾਂ ਲੱਭੇਗਾ ਜੇਕਰ ਦੂਸਰੇ ਘੋੜੇ ਦੇ ਕੋਲ ਮੈਨੂੰ ਲੈ ਕੇ ਜਾਓਗੇ। ਇਸ ਤਰ੍ਹਾਂ ਕਹਿਣ ਦੇ ਉੱਤੇ ਉਹ ਗੁਲਬਾਗ ਘੋੜੇ ਦੇ ਕੋਲ ਮੈਨੂੰ ਲੈ ਗਏ। ਜਿਵੇਂ ਜਿਵੇਂ ਸੱਚੇ ਪਾਤਸ਼ਾਹ ਮੈਂ ਆਖਿਆ ਤਿਵੇਂ ਤਿਵੇਂ ਹੀ ਉਹਨਾਂ ਨੇ ਮੇਰੀ ਗੱਲ ਨੂੰ ਮੰਨਿਆ। ਜ਼ੀਨ ਪਵਾਏ ਪਠਾਇਓ ਡੇਰੇ ਸਮਣ ਬੁਰਜ ਗਇਓ ਤਿਸ ਬੇਰੇ। ਸੱਚੇ ਪਾਤਸ਼ਾਹ ਤੁਹਾਡੀ ਬਖਸ਼ੀ ਹੋਈ ਬੁੱਧੀ ਦੀ ਵਰਤੋਂ ਕੀਤੀ ਘੋੜੇ ਦੇ ਉੱਤੇ ਕਾਠੀ ਪਵਾ ਕੇ ਫਿਰ ਮੈਂ ਉਹਨੂੰ ਕਹਿ ਦਿੱਤਾ ਕਿ ਤੂੰ ਆਪਣੀ ਜਗ੍ਹਾ ਤੇ ਜਾ ਕੇ ਵਿਸ਼ਰਾਮ ਕਰ ਆਰਾਮ ਕਰ। ਸੰਮਣ ਬੁਰਜ ਦੇ ਵਿੱਚ ਚਲਾ ਗਿਆ ਉਸ ਵੇਲੇ ਬਾਦਸ਼ਾਹ। ਤਿਸ ਨੀਚੇ ਟਿਗ ਮੈਂ ਅਰ ਘੋਰਾ ਤਾਰੇ ਮਾਰ ਦੀਏ ਸਭ ਪੌਰਾ। ਜਿਸ ਤਰ੍ਹਾਂ ਕਿ ਬਾਦਸ਼ਾਹ ਨੂੰ ਟਿਕਾ ਦਿੱਤਾ ਉਹਦੇ ਕਮਰੇ ਨੂੰ ਤਾਲਾ ਲਾ ਦਿੱਤਾ ਇਸੇ ਤਰ੍ਹਾਂ ਸੱਚੇ ਪਾਤਸ਼ਾਹ ਹਰ ਇੱਕ ਕਰਮਚਾਰੀ ਨੂੰ ਮੈਂ ਅੰਦਰ ਡੱਕ ਦਿੱਤਾ ਬਾਹਰੋਂ ਤਾਲੇ ਮਾਰ ਦਿੱਤੇ ਤੇ ਨੀਚੇ ਪਾਪ ਕੇ ਕਿਲੇ ਦੇ ਵਿੱਚ ਸਿਰਫ ਮੈਂ ਸਾਂ ਜਾਂ ਘੋੜਾ ਸੀ। ਪਾਇਓ ਏਕਾਂ ਕੀ ਸਭ ਅਟਕਾਏ ਕਰੇ ਕੈਦ ਜਨ ਬਸ ਨਾ ਬਸਾਏ। ਬਿਧੀ ਚੰਦ ਜੀ ਕਹਿੰਦੇ ਨੇ ਕਿ ਮੈਂ ਸਾਰਿਆਂ ਤੋਂ ਇਕੱਲਾ ਹੋ ਗਿਆ ਸਾਰਿਆਂ ਨੂੰ ਐਸਾ ਅਟਕਾ ਦਿੱਤਾ ਇਸ ਤਰ੍ਹਾਂ ਬੰਦ ਕਰ ਦਿੱਤਾ ਕਿ ਜਿਵੇਂ ਕੈਦੀਆਂ ਨੂੰ ਬੰਦ ਕਰ ਦੇਈਦਾ। ਸ਼ਾਹ ਸੰਗ ਮੈਂ ਬੋਲਤ ਰਹਿਓ ਦਿਉ ਖੋਜ ਮੈਂ ਸਭ ਹੀ ਲਹਿਓ। ਬਿਧੀ ਚੰਦ ਜੀ ਕਹਿੰਦੇ ਨੇ ਸੱਚੇ ਪਾਤਸ਼ਾਹ ਬਾਦਸ਼ਾਹ ਦੇ ਨਾਲ ਮੈਂ ਬਹੁਤਾ ਲੰਮਾ ਸਮੇਂ ਤੱਕ ਗੱਲਾਂ ਕਰਦਾ ਰਿਹਾ ਉਹ ਪੁੱਛਦਾ ਰਿਹਾ ਤੇ ਮੈਂ ਬਾਰ ਬਾਰ ਕਹਿੰਦਾ ਰਿਹਾ ਕਿ ਥੋੜੀ ਦੇਰ ਹੈ ਥੋੜੀ ਦੇਰ ਹੈ ਮੈਂ ਸਾਰਾ ਖੋਜ ਲੱਭ ਲਾਂਗਾ। ਲਾਰਾ ਦੇਤ ਨਿਸਾ ਬੱਡ ਬੀਤੇ ਛੋਰ ਘੋਰਾ ਚੜਿਓ ਨਿਰ ਪੀਤੇ। ਬਿਧੀ ਚੰਦ ਜੀ ਕਹਿੰਦੇ ਨੇ ਕਿ ਲਾਰਾ ਲਾਉਂਦਿਆਂ ਲਾਉਂਦਿਆਂ ਮੈਂ ਕਾਫੀ ਸਾਰੀ ਰਾਤ ਬਤੀਤ ਕਰ ਦਿੱਤੀ ਆਖਰਕਾਰ ਮੈਂ ਘੋੜੇ ਨੂੰ ਖੋਲਿਆ ਤੇ ਨਿਰਭੀਤ ਹੋ ਕੇ ਡਰ ਤੋਂ ਰਹਿਤ ਹੋ ਕੇ ਘੋੜੇ ਦੀ ਸਵਾਰੀ ਕਰ ਲਈ। ਬੂਝਣ ਲੱਗਿਓ ਸ਼ਾਹ ਅਸ ਖੋਜ ਕਹਿਓ ਸਾਚ ਤਵ ਸਤ ਗੁਰ ਯੋਜ। ਬਿਧੀ ਚੰਦ ਜੀ ਕਹਿੰਦੇ ਨੇ ਕਿ ਜਦੋਂ ਫਿਰ ਉਸਨੇ ਮੈਨੂੰ ਪੁੱਛਿਆ ਖੋਜ ਦੇ ਬਾਰੇ ਤੇ ਸੱਚੇ ਪਾਤਸ਼ਾਹ ਤੁਹਾਡੀ ਕਿਰਪਾ ਦੇ ਨਾਲ ਤੁਹਾਡੇ ਪ੍ਰਤਾਪ ਦੇ ਨਾਲ ਮੈਂ ਬਿਲਕੁਲ ਝੂਠ ਨਹੀਂ ਬੋਲਿਆ ਫਿਰ ਮੈਂ ਸੱਚੋ ਸੱਚ ਬਿਆਨ ਕੀਤਾ। ਸਕਲ ਜਥਾਰਥ ਕਹਿ ਸਮਝਾਇਓ ਗਹੋ ਗਹੋ ਸੁਣ ਸ਼ਾਹ ਲਾਇਓ। ਸੱਚੇ ਪਾਤਸ਼ਾਹ ਮੈਂ ਕਹਿ ਦਿੱਤਾ ਕਿ ਮੈਂ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦਾ ਪਿਆਰਾ ਸੇਵਕ ਹਾਂ ਮੇਰਾ ਨਾਮ ਬਿਧੀ ਚੰਦ ਹੈ ਮੇਰਾ ਉਸਤਾਦ ਜਿਹੜਾ ਹੈ ਜਿਹਨੇ ਘੋੜੇ ਨੂੰ ਮੰਗਵਾਇਆ ਉਹ ਹਰਗੋਬਿੰਦ ਹੈ ਔਰ ਇਸ ਤੋਂ ਇਲਾਵਾ ਸੱਚੇ ਪਾਤਸ਼ਾਹ ਮੈਂ ਵੀ ਦੱਸਿਆ ਕਿ ਜਿਹੜਾ ਰੂਪਾ ਪਿੰਡ ਨਵਾਂ ਵਸਿਆ ਹੈ ਨਾ ਉੱਥੇ ਹੀ ਤੁਹਾਡਾ ਘੋੜਾ ਪਹਿਲਾਂ ਵੀ ਲਿਜਾਇਆ ਗਿਆ ਤੇ ਇਹ ਵੀ ਲੈ ਕੇ ਜਾ ਰਿਹਾ। ਸੱਚੇ ਪਾਤਸ਼ਾਹ ਮੈਂ ਰਤਾ ਵੀ ਝੂਠ ਨਹੀਂ ਬੋਲਿਆ ਤੁਹਾਡੀ ਕਿਰਪਾ ਦੇ ਨਾਲ ਸੱਚ ਬਿਆਨ ਕੀਤਾ। ਗਹੋ ਗਹੋ ਸੁਣ ਸ਼ਾਹ ਲਾਇਓ। ਸੱਚੇ ਪਾਤਸ਼ਾਹ ਜਦੋਂ ਮੈਂ ਘੋੜਾ ਲੈ ਕੇ ਚੱਲਿਆ ਤੇ ਉਸ ਵੇਲੇ ਬਾਦਸ਼ਾਹ ਨੇ ਆਖਿਆ ਫੜੋ ਇਸ ਨੂੰ ਫੜੋ ਇਸ ਚੋਰ ਨੂੰ। ਹੈ ਪਲਟੇ ਹੈ ਸ੍ਰੀ ਗੁਰ ਲੀਨਾ ਮੋਹ ਨਾਮ ਕਹਿ ਬਿਧਿਆ ਛੀਨਾ। ਸੱਚੇ ਪਾਤਸ਼ਾਹ ਮੈਂ ਆਖਿਆ ਕਿ ਘੋੜਿਆਂ ਦੇ ਬਦਲੇ ਦੇ ਵਿੱਚ ਸਤਿਗੁਰਾਂ ਨੇ ਘੋੜੇ ਮੰਗਵਾਏ ਨੇ। ਮੋਹੇ ਨਾਮ ਕਹਿ ਵਿਧੀਆ ਛੀਨਾ, ਮੈਨੂੰ ਵਿਧੀਆ ਛੀਨਾ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ। ਮੈਂ ਇਸ ਤਰ੍ਹਾਂ ਆਖਿਆ, ਆਦ ਚਾਕਰੀ ਧਨ ਪਾ ਮੇਰੋ, ਲਿਓ ਮੋਲ ਸਮ ਆਚੇ ਰੋ। ਵਿਧੀ ਚੰਦ ਜੀ ਕਹਿੰਦੇ ਨੇ, ਸੱਚੇ ਪਾਤਸ਼ਾਹ ਮੈਂ ਬਾਦਸ਼ਾਹ ਨੂੰ ਇਹ ਵੀ ਆਖਿਆ ਕਿ ਮੈਂ ਆਪਣੀ ਚਾਕਰੀ ਦੇ ਬਦਲੇ ਜਿਹੜੇ ਘੋੜੇ ਨੇ ਨਾ ਉਹ ਪ੍ਰਾਪਤ ਕੀਤੇ ਨੇ, ਕਿਉਂਕਿ ਜਿੰਨੇ ਪੈਸੇ ਦੇਣ ਦਾ ਤੁਸੀਂ ਇਕਰਾਰ ਕੀਤਾ ਸੀ ਉਹ ਪੈਸੇ ਮੈਂ ਤੁਹਾਡੇ ਤੋਂ ਲੈ ਨਹੀਂ ਲਿਆ। ਇਸ ਕਰਕੇ ਤੁਸੀਂ ਬਾਦਸ਼ਾਹ ਇਹ ਸਮਝ ਲਓ ਕਿ ਮੈਂ ਘੋੜੇ ਚੋਰੀ ਕਰਕੇ ਨਹੀਂ ਲਿਜਾਏ, ਇਹ ਤੇ ਕੀਮਤ ਦੇ ਕੇ ਲੈਣ। ਸ਼ਾਹ ਕੋਪ ਕਿਉਂ ਬਾਦ ਕਰੰਤਾ, ਜੇ ਅਬ ਮੋਕੋ ਗਹਿਓ ਚਾਹੰਤਾ। ਕਹਿੰਦਾ ਬਾਦਸ਼ਾਹ ਬੜਾ ਗੁੱਸਾ ਹੋਇਆ, ਮੈਂ ਆਖਿਆ ਕਿ ਕਿਉਂ ਕ੍ਰੋਧ ਕਰਦਾ ਹੈ, ਕਿਉਂ ਇੰਨਾ ਬਾਦ ਕਰਦਾ ਹੈ, ਜੇ ਅਬ ਮੋਕੋ ਗਹੋ ਚਾਹੰਤਾ, ਜੇਕਰ ਮੈਨੂੰ ਐਸ ਵੇਲੇ ਫੜਨਾ ਚਾਹੁੰਦਾ। ਸਭ ਤਾਰੀ ਮੈਂ ਪ੍ਰਥਮ ਮੰਗਾਈ, ਕਰ ਮੈਂ ਧਰ ਕਰ ਸ਼ਾਹ ਦਿਖਾਈ। ਸੱਚੇ ਪਾਤਸ਼ਾਹ ਸਾਰਿਆਂ ਤਾਲਿਆਂ ਦੀਆਂ ਜਿਹੜੀਆਂ ਚਾਬੀਆਂ ਸਨ ਉਤੇ ਪਹਿਲਾਂ ਹੀ ਮੇਰੇ ਹੱਥਾਂ ਦੇ ਵਿੱਚ ਆ ਚੁੱਕੀਆਂ ਸਨ, ਤੇ ਮੈਂ ਆਖਿਆ ਕਿ ਚਾਬੀਆਂ ਸਾਰੀਆਂ ਮੇਰੇ ਕੋਲ ਨੇ, ਇਸ ਕਰਕੇ ਤੁਹਾਡੇ ਵਿੱਚੋਂ ਕੋਈ ਵੀ ਮੈਨੂੰ ਬਾਹਰ ਨਿਕਲ ਕੇ ਫੜ ਨਹੀਂ ਸਕਦਾ। ਇਹ ਸਭ ਭਰੀ ਨਿਕਾਸਣ ਕੀ ਜੈ, ਖੋਲ ਕੁਲਫ ਮੋਕੋ ਗਹਿ ਲਿਜੈ। ਵਿਧੀ ਚੰਦ ਜੀ ਕਹਿੰਦੇ ਨੇ, ਸੱਚੇ ਪਾਤਸ਼ਾਹ ਮੈਂ ਆਖਿਆ ਕਿ ਸਾਰੀਆਂ ਚਾਬੀਆਂ ਮੇਰੇ ਕੋਲ ਨੇ, ਤੁਸੀਂ ਕੋਈ ਜਿੰਦਰਾ ਖੋਲ ਕੇ ਦਿਖਾਓ ਤੇ ਮੈਨੂੰ ਫੜ ਕੇ ਦਿਖਾਓ। ਇਮ ਕਹਿ ਘੋਰਾ ਤੇਜ ਕੁਦਾਇਓ, ਉਲੰਘ ਦੀਵਾਰ ਬਾਰ ਮੈਂ ਆਇਓ। ਸੱਚੇ ਪਾਤਸ਼ਾਹ ਇਸ ਤਰ੍ਹਾਂ ਕਹਿ ਕੇ ਮੈਂ ਘੋੜੇ ਨੂੰ ਛਾਲ ਮਰਵਾਈ ਤੇ ਇਸੇ ਤਰੀਕੇ ਦੇ ਨਾਲ ਉਹ ਪਾਣੀ ਦੇ ਵਿੱਚ ਛਾਲ ਮਾਰ ਕੇ ਡਿੱਗ ਪਿਆ। ਇਸੇ ਤਰੀਕੇ ਦੇ ਨਾਲ ਮੈਂ ਘੋੜੇ ਨੂੰ ਲੈ ਆਇਆ। ਪਿੱਛੇ ਹਾਏ ਹਾਏ ਬੜ ਰੌਰਾ, ਬਸ ਨਾ ਬਸਾਏ ਪਿਰੇ ਸਭ ਪੌਰਾ। ਵਿਧੀ ਚੰਦ ਜੀ ਕਹਿੰਦੇ ਨੇ, ਸੱਚੇ ਪਾਤਸ਼ਾਹ ਉਸ ਵੇਲੇ ਉਹਨਾਂ ਦਾ ਕੋਈ ਵਸ ਚੱਲ ਨਹੀਂ ਸਕਿਆ, ਕਿਉਂਕਿ ਸਾਰੇ ਦੇ ਸਾਰੇ ਦਰਵਾਜੇ ਭਿੜੇ ਹੋਏ ਸਨ, ਬੰਦ ਸਨ। ਹਾਏ ਹਾਏ ਦੀਆਂ ਆਵਾਜ਼ਾਂ ਮੈਨੂੰ ਸੁਣਾਈ ਦਿੱਤੀਆਂ। ਸਤ ਗੁਰ ਸ਼ਬਦ ਪ੍ਰੇਮ ਮਗਾਇਓ, ਮਗ ਸੁਖੈਣ ਗਾਵਤ ਚੱਲ ਆਇਓ। ਵਿਧੀ ਚੰਦ ਜੀ ਕਹਿੰਦੇ ਨੇ ਕਿ ਮੈਂ ਬੜੀ ਖੁਸ਼ੀ ਦੇ ਨਾਲ ਸਤਿਗੁਰਾਂ ਦੇ ਗੁਰਬਾਣੀ ਦੇ ਸ਼ਬਦਾਂ ਨੂੰ ਪੜ੍ਹਦਾ ਹੋਇਆ ਸੌਖੇ ਤਰੀਕੇ ਦੇ ਨਾਲ ਹੀ ਰਸਤੇ ਨੂੰ ਤੈਅ ਕਰਕੇ ਆ ਗਿਆ। ਹੇ ਪ੍ਰਭ ਅਸ ਦੁਸ਼ਕਰ ਜੇ ਕਾਰਾ, ਤੁਮ ਬਿਨ ਕੋ ਕਰ ਸਕੇ ਵਿਚਾਰਾ। ਵਿਧੀ ਚੰਦ ਜੀ ਹੱਥ ਜੋੜ ਕੇ ਕਹਿੰਦੇ ਨੇ ਕਿ ਹੇ ਸਤਿਗੁਰੂ ਸੱਚੇ ਪਾਤਸ਼ਾਹ ਜੀ, ਐਡਾ ਔਖਾ ਕੰਮ ਤੁਹਾਡੀ ਕਿਰਪਾ ਤੋਂ ਬਗੈਰ ਹੋ ਨਹੀਂ ਸੀ ਸਕਦਾ, ਤੁਸੀਂ ਮੇਰੇ ਸਹਾਇਕ ਬਣੇ ਹੋ ਤਾਂ ਹੀ ਕੰਮ ਨੇਪਰੇ ਚੜੇ। ਸਰਵ ਸ਼ਕਤ ਧਰ ਮਾਨ ਖੁਲੀਲਾ, ਤ੍ਰੈ ਲੋਕਨ ਪਤੀ ਕਰੋ ਸੁਸ਼ੀਲਾ। ਵਿਧੀ ਚੰਦ ਜੀ ਕਹਿੰਦੇ ਨੇ, ਸੱਚੇ ਪਾਤਸ਼ਾਹ ਤੁਸੀਂ ਸਾਰੀਆਂ ਸ਼ਕਤੀਆਂ ਦੇ ਧਾਰਨ ਕਰਨ ਵਾਲੇ ਹੋ, ਪਰ ਸੱਚੇ ਪਾਤਸ਼ਾਹ ਤੁਸੀਂ ਮਨੁੱਖੀ ਲੀਲਾ ਕਰਦੇ ਹੋ, ਤਿੰਨਾਂ ਲੋਕਾਂ ਦੇ ਮਾਲਕ ਹੋ ਸੱਚੇ ਪਾਤਸ਼ਾਹ, ਪਰ ਲੀਲਾ ਇਸੇ ਤਰ੍ਹਾਂ ਦੀ ਮਨੁੱਖ ਬਣ ਕੇ ਕਰਦੇ। ਪਾਏ ਸਹਾਇਕ ਜਹ ਕਹਿ ਜਾਈ, ਤਾਂ ਇਹ ਕਾਰ ਕਰਨ ਬਣ ਆਈ। ਵਿਧੀ ਚੰਦ ਜੀ ਕਹਿੰਦੇ ਨੇ ਕਿ ਪੈਰ ਪੈਰ ਦੇ ਉੱਤੇ ਹਰ ਕਦਮ ਦੇ ਉੱਤੇ ਤੁਸੀਂ ਮੇਰੇ ਸਹਾਇਕ ਬਣੇ, ਇਸੇ ਕਰਕੇ ਸੱਚੇ ਪਾਤਸ਼ਾਹ ਇਹ ਵੱਡਾ ਕੰਮ ਸੌਖੇ ਤਰੀਕੇ ਦੇ ਨਾਲ ਬਣ ਸਕੇ। ਪੰਚਾਮ੍ਰਿਤ ਮਾਨਿਓ ਸਮੁਦਾਇਓ, ਸੋਚਹੀਐ ਗੋ ਅਬ ਕਰਵਾਇਓ। ਵਿਧੀ ਚੰਦ ਜੀ ਕਹਿੰਦੇ ਨੇ ਕਿ ਸੱਚੇ ਪਾਤਸ਼ਾਹ ਮੈਂ ਕੜਾਹ ਪ੍ਰਸ਼ਾਦ ਦੀ ਸੁਖਣਾ ਸੁਖੀ ਸੀ, ਇਸ ਕਰਕੇ ਮੈਂ ਉਹ ਸੁਖਣਾ ਨੂੰ ਪੂਰੀ ਕਰਨਾ ਚਾਹੁੰਦਾ, ਕਿਉਂਕਿ ਪਿੱਛੇ ਇਸ ਤਰ੍ਹਾਂ ਦਾ ਪ੍ਰਸੰਗ ਆਇਆ ਸੀ ਕਿ ਭਾਈ ਵਿਧੀ ਚੰਦ ਨੇ ਸੁਖਣਾ ਸੁਖੀ ਕਿ ਸੱਚੇ ਪਾਤਸ਼ਾਹ ਤੁਹਾਡਾ ਘੋੜਾ ਮੈਂ ਲੈ ਕੇ ਜਾ ਰਿਹਾ ਹਾਂ, ਪਰ ਤੁਹਾਡੇ ਤੋਂ ਪਹਿਲਾਂ ਇਸ ਘੋੜੇ ਦੀ ਸਵਾਰੀ ਮੈਂ ਕਰਨੀ ਹੈ। ਇਹ ਵੱਡਾ ਗੁਨਾਹ ਹੈ, ਇਹ ਵੱਡੀ ਖਤਾ ਹੈ, ਪਰ ਜੇਕਰ ਮੈਂ ਤੁਹਾਡੇ ਤੋਂ ਪਹਿਲਾਂ ਇਸ ਘੋੜੇ ਦੀ ਸਵਾਰੀ ਨਹੀਂ ਕਰਦਾ ਤੇ ਮੈਂ ਘੋੜੇ ਨੂੰ ਕੱਢ ਨਹੀਂ ਸਕਦਾ। ਇਸ ਕਰਕੇ ਵਿਧੀ ਚੰਦ ਨੇ ਸੁਖਣਾ ਸੁਖੀ ਸੀ ਕਿ ਸੱਚੇ ਪਾਤਸ਼ਾਹ ਮੈਂ 5 ਰੁਪਈਆਂ ਦਾ ਕੜਾਹ ਪ੍ਰਸ਼ਾਦ ਆਪਣੀ ਗਲਤੀ ਦੇ ਵਜੋਂ ਉਹਦੀ ਮਾਫੀ ਦਵਾਉਣ ਦੇ ਵਾਸਤੇ ਭੇਟਾ ਰੱਖਾਂਗਾ। ਸਾਰੀ ਵਾਰਤਾ ਸੁਣਾਉਣ ਤੋਂ ਬਾਅਦ ਹੁਣ ਬਿਧੀ ਚੰਦ ਜੀ ਕਹਿੰਦੇ ਨੇ ਕਿ ਸੱਚੇ ਪਾਤਸ਼ਾਹ ਮੈਂ ਤੇ ਕੜਾਹ ਪ੍ਰਸ਼ਾਦ ਦੀ ਸੁਖਣਾ ਸੁਖੀ ਸੀ, ਉਹ ਮੈਂ ਸੁਖਣਾ ਹੁਣ ਪੂਰੀ ਕਰਨਾ ਚਾਹੁੰਦਾ। ਇਸ ਜਗ੍ਹਾ ਦੇ ਉੱਤੇ ਕਵੀ ਜੀ ਇਸ ਅਧਿਆਇ ਦੀ ਸਮਾਪਤੀ ਕਰਕੇ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ।
ਆਸ ਪ੍ਰਸੰਗ ਬਿਧੀਏ ਸਕਲ ਕਹਿਓ ਸਹਿਤ ਵਿਸਤਾਰ, ਮੈਂ ਸੰਖੇਪ ਵਰਣਨ ਕਰਿਓ ਸੁਣੋ ਕਥਾ ਸੁਖ ਸਾਰ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰੀਕੇ ਦੇ ਨਾਲ ਭਾਈ ਬਿਧੀ ਚੰਦ ਜੀ ਨੇ ਬੜੇ ਵਿਸਥਾਰ ਦੇ ਨਾਲ ਉਸ ਘੋੜਿਆਂ ਦੇ ਲਿਆਉਣ ਦਾ ਸਾਰਾ ਪ੍ਰਸੰਗ ਸੁਣਾਇਆ। ਪਰ ਕਵੀ ਜੀ ਲਿਖਦੇ ਨੇ ਮੈਂ ਸੰਖੇਪ ਵਰਣਨ ਕਰਿਓ, ਕਵੀ ਜੀ ਲਿਖਦੇ ਨੇ ਮੈਂ ਬੜਾ ਸੰਖੇਪ ਦੇ ਵਿੱਚ ਇਸ ਇਤਿਹਾਸ ਨੂੰ ਵਰਣਨ ਕੀਤਾ ਹੈ, ਸੁਣੋ ਕਥਾ ਸੁਖਸਾਰ। ਅਗਲੀ ਜਿਹੜੀ ਸੁਖਾਂ ਦੀ ਮੂਲ ਕਥਾ ਹੈ ਕਵੀ ਜੀ ਲਿਖਦੇ ਨੇ, ਹੇ ਸਰੋਤਾ ਜਨੋ ਉਸ ਨੂੰ ਸੁਣੋ।
ਇਹ ਚਰਿੱਤਰ ਸਭ ਤੁਮ ਹੀ ਕੀਨ, ਅਰਦਾਸ ਜਾਣ ਜਸ ਮੋਕੋ ਦੀਨ।
ਬਿਧੀ ਚੰਦ ਨੇ ਆਖਿਆ ਕਿ ਸੱਚੇ ਪਾਤਸ਼ਾਹ ਇਹ ਸਾਰੇ ਚਰਿੱਤਰ ਇਹ ਸਾਰੀਆਂ ਖੇਡਾਂ ਤੁਸੀਂ ਰਚੀਆਂ ਨੇ, ਤੁਸੀਂ ਹੀ ਪੂਰੀਆਂ ਕੀਤੀਆਂ ਨੇ। ਦਾਸ ਜਾਣ ਜਸ ਮੋਕੋ ਦੇਣ, ਮੈਨੂੰ ਆਪਣਾ ਦਾਸ ਜਾਣ ਕੇ ਸੱਚੇ ਪਾਤਸ਼ਾਹ ਸਿਰਫ ਵਡਿਆਈ ਦਿੱਤੀ।
ਇਮ ਕਹਿ ਬੰਦੇ ਪਦ ਅਰ ਬਿੰਦ, ਸੁਣਿਓ ਪ੍ਰਸੰਗ ਸਭਾ ਨਰ ਬ੍ਰਿੰਦ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰ੍ਹਾਂ ਕਹਿੰਦੇ ਹੋਏ ਬਿਧੀ ਚੰਦ ਨੇ ਸਤਿਗੁਰਾਂ ਦੇ ਚਰਨ ਫੜੇ ਨੇ। ਇਸ ਤਰੀਕੇ ਦੇ ਨਾਲ ਕਵੀ ਜੀ ਲਿਖਦੇ ਨੇ ਕਿ ਸਾਰਾ ਜਿਹੜਾ ਪ੍ਰਸੰਗ ਸੀ ਨਾ, ਉਹ ਸਭਾ ਦੇ ਵਿੱਚ ਬੈਠਿਆਂ ਸਾਰਿਆਂ ਨੇ ਸੁਣਿਆ।
ਆਚਰਜ ਭਾਏ ਸੁਣਤ ਚਤੁਰਾਈ, ਸਾਧ ਸਾਧ ਸਭ ਹੁਣ ਸੁਣਾਈ।
ਕਵੀ ਜੀ ਲਿਖਦੇ ਨੇ ਕਿ ਗਾਥਾ ਨੂੰ ਸੁਣ ਕੇ ਸਾਰੇ ਅਸਚਰਜ ਹੋ ਗਏ ਨੇ, ਹੈਰਾਨ ਹੋ ਗਏ ਨੇ ਕਿ ਕਿੱਡੀ ਵੱਡੀ ਚਤੁਰਾਈ ਬਿਧੀ ਚੰਦ ਨੇ ਅਪਣਾਈ। ਸਾਰੇ ਕਹਿੰਦੇ ਨੇ ਸ਼ਾਬਾਸ਼ ਸ਼ਾਬਾਸ਼।
ਇਹ ਕਾਰਜ ਤੁਝ ਹੀ ਤੇ ਹੋਏ, ਕਰਨ ਸਕੈ ਜਗ ਮਾਨਵ ਕੋਏ।
ਸਾਰੇ ਸਿੱਖ ਭਾਈ ਬਿਧੀ ਚੰਦ ਨੂੰ ਕਹਿੰਦੇ ਨੇ ਕਿ ਹੇ ਭਾਈ ਬਿਧੀ ਚੰਦ, ਜਿਹੜਾ ਕੰਮ ਤੂੰ ਕੀਤਾ ਹੈ ਇਸ ਕੰਮ ਨੂੰ ਸਿਰਫ ਤੂੰ ਕਰ ਸਕਦਾ ਸੀ। ਕਰ ਨਾ ਸਕੈ ਜਗ ਮਾਨਵ ਕੋਈ, ਅਸੀਂ ਤੇ ਇਸ ਤਰ੍ਹਾਂ ਮੰਨਦੇ ਹਾਂ ਕਿ ਦੁਨੀਆਂ ਦੇ ਵਿੱਚ ਐਸਾ ਕੋਈ ਵੀ ਮਨੁੱਖ ਨਹੀਂ ਹੈ ਜਿਹੜਾ ਇਸ ਤਰ੍ਹਾਂ ਦਾ ਕੰਮ ਕਰ ਸਕਦਾ ਸੀ।
ਪੰਚਾਮ੍ਰਿਤ ਬਿਧੀਏ ਕਰਵਾਇਓ, ਤਤਸ਼ਨ ਕਰਬੇ ਸਿੱਖ ਪਠਾਇਓ।
ਕਵੀ ਜੀ ਲਿਖਦੇ ਨੇ ਕਿ ਕੜਾਹ ਪ੍ਰਸ਼ਾਦ ਤਿਆਰ ਕਰਵਾਉਣ ਦੇ ਵਾਸਤੇ ਬਿਧੀ ਚੰਦ ਨੇ ਇੱਕ ਸਿੱਖ ਨੂੰ ਤੁਰੰਤ ਹੀ ਭੇਜਿਆ।
ਸ੍ਰੀ ਹਰਗੋਬਿੰਦ ਚੰਦ ਬਖਾਨਾ, ਇੱਕ ਹਜ਼ਾਰ ਕੋ ਹਮਨੇ ਮਾਨਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਸ ਵੇਲੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ, ਕਹਿੰਦੇ ਨੇ ਹੇ ਭਾਈ ਬਿਧੀ ਚੰਦ, ਇੱਕ ਹਜ਼ਾਰ ਕੋ ਹਮਨੇ ਮਾਨਾ, ਤੂੰ ਤੇ 5 ਰੁਪਈਆਂ ਦੇ ਕੜਾਹ ਦੀ ਸੁਖਣਾ ਸੁਖੀ ਸੀ। ਤੇ ਸਤਿਗੁਰੂ ਜੀ ਕਹਿੰਦੇ ਨੇ ਕਿ 1000 ਦੀ ਅਸੀਂ ਸੁਖਣਾ ਸੁਖੀ ਸੀ ਕਿ ਅਸੀਂ 1000 ਰੁਪਏ ਦਾ ਕੜਾਹ ਪ੍ਰਸ਼ਾਦ ਸੰਗਤ ਦੇ ਵਿੱਚ ਵਰਤਾਵਾਂਗੇ ਜੇਕਰ ਦੋਵੇਂ ਘੋੜੇ ਸਾਡੇ ਕੋਲ ਆ ਜਾਣਗੇ। ਜਾਂ ਫਿਰ ਇਸ ਤੁਕ ਦਾ ਇੱਕ ਹੋਰ ਵੀ ਅਰਥ ਲਾਇਆ ਜਾ ਸਕਦਾ ਕਿ 1000 ਰੁਪਈਏ ਦਾ ਮੇਰਾ ਜੀ ਕਰਦਾ ਕਿ ਕੜਾਹ ਪ੍ਰਸ਼ਾਦ ਕੀਤਾ ਜਾਵੇ, ਸਿਰਫ 5 ਰੁਪਈਆਂ ਦਾ ਕੜਾਹ ਪ੍ਰਸ਼ਾਦ ਨਾ ਹੋਵੇ। ਦੋਵੇਂ ਹੀ ਭਾਵ ਇਸ ਤੁਕ ਦੇ ਲੱਗ ਸਕਦੇ ਨੇ।
ਅਬ ਹੀ ਲਿਆਵੋ ਸਭ ਕਰਵਾਏ, ਸੁਣਤ ਕਰਤ ਪੇ ਨਰ ਸਮੁਦਾਏ।
ਕਵੀ ਜੀ ਲਿਖਦੇ ਨੇ ਸਤਿਗੁਰਾਂ ਨੇ ਆਖਿਆ ਕਿ 5 ਰੁਪਈਆਂ ਦਾ ਕੜਾਹ ਪ੍ਰਸ਼ਾਦ ਨਾ ਹੋਵੇ, 1000 ਰੁਪਈਏ ਦੇ ਰਸਤ ਖਰੀਦ ਕੇ ਉਹਦਾ ਕੜਾਹ ਪ੍ਰਸ਼ਾਦ ਤਿਆਰ ਕਰਕੇ ਲਿਆਂਦਾ ਜਾਵੇ। ਕਵੀ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਹੁਕਮ ਨੂੰ ਸੁਣ ਕੇ ਬਹੁਤੇ ਸਾਰੇ ਆਦਮੀ ਕੜਾਹ ਪ੍ਰਸ਼ਾਦ ਨੂੰ ਤਿਆਰ ਕਰਨ ਦੇ ਵਾਸਤੇ ਚਲੇ ਗਏ।
ਸੁਣ ਸੁਣ ਘਰ ਪੁਰ ਗ੍ਰਾਮ ਜਨੇਰੇ, ਲੈਣ ਹੇਤ ਚੱਲ ਆਏ ਕਨੇਰੇ।
ਕਵੀ ਜੀ ਲਿਖਦੇ ਨੇ ਕਿ ਜਦੋਂ ਸੰਗਤਾਂ ਦੇ ਵਿੱਚ ਇਹ ਖਬਰ ਫੈਲੀ ਹੈ ਕਿ 1000 ਰੁਪਏ ਦਾ ਕੜਾਹ ਪ੍ਰਸ਼ਾਦ ਤਿਆਰ ਹੋਣਾ ਹੈ, ਇਸ ਕਰਕੇ ਕਵੀ ਜੀ ਲਿਖਦੇ ਨੇ ਕਿ ਲਾਗੇ ਲਾਗੇ ਦੇ ਪਿੰਡਾਂ ਦੇ ਜਿਹੜੇ ਲੋਕ ਸਨ ਉਹ ਕੜਾਹ ਪ੍ਰਸ਼ਾਦ ਨੂੰ ਛਕਣ ਦੇ ਵਾਸਤੇ ਬਹੁਤ ਸਾਰੇ ਇਕੱਤਰ ਹੋ ਗਏ, ਕਿਉਂਕਿ ਸਾਧ ਸੰਗਤ ਜੀ ਜਿਹੜੇ ਵੇਲੇ ਦੀ ਇਹ ਕਥਾ ਹੈ ਉਦੋਂ 1000 ਰੁਪਏ ਦਾ ਬਹੁਤਾ ਮੁੱਲ ਸੀ, ਤੇ ਜੇਕਰ 1000 ਰੁਪਇਆ ਲਾ ਕੇ ਕੜਾਹ ਪ੍ਰਸ਼ਾਦ ਨੂੰ ਤਿਆਰ ਕੀਤਾ ਜਾਵੇ ਤੇ ਬਹੁਤ ਸਾਰਾ ਪ੍ਰਸ਼ਾਦ ਬਣਦਾ ਸੀ। ਇਸ ਕਰਕੇ ਕਵੀ ਜੀ ਲਿਖਦੇ ਨੇ ਕਿ ਲਾਗੇ ਲਾਗੇ ਪਿੰਡਾਂ ਦੇ ਵਿੱਚੋਂ ਕੜਾਹ ਪ੍ਰਸ਼ਾਦ ਨੂੰ ਛਕਣ ਦੇ ਵਾਸਤੇ ਬਹੁਤੇ ਪਹੁੰਚ ਗਏ। ਕਈ ਹਜ਼ਾਰਨ ਕੀ ਹੋਈ ਭੀਰ, ਦਰਸੈ ਸ੍ਰੀ ਸੋਢੀ ਬਰ ਵੀਰ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕਾਂ ਦੀ ਭੀੜ ਜਮ੍ਹਾਂ ਹੋ ਗਈ, ਸਾਰਿਆਂ ਨੇ ਆਣ ਕੇ ਸੋਢੀਆਂ ਦੇ ਸਿਰਮੌਰ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦਾ ਦਰਸ਼ਨ ਕੀਤਾ। ਅਧਿਕ ਮੁਦਤ ਚਿਤ ਹੋਇ ਨਰ ਨਾਰੀ, ਦਰਸੈ ਸਤਿਗੁਰ ਹੋਇ ਬਲਿਹਾਰੀ। ਸਾਰੇ ਦੇ ਸਾਰੇ ਬਹੁਤੇ ਚਿੱਤ ਦੇ ਵਿੱਚੋਂ ਖੁਸ਼ ਨੇ, ਜਿੰਨੇ ਵੀ ਇਸਤਰੀਆਂ ਪੁਰਸ਼ ਪਹੁੰਚੇ ਹੋਏ ਨੇ ਸਤਿਗੁਰਾਂ ਦਾ ਦਰਸ਼ਨ ਕਰਕੇ ਸਤਿਗੁਰਾਂ ਦੇ ਦਰਸ਼ਨ ਦੇ ਉੱਤੋਂ ਬਲਿਹਾਰ ਜਾ ਰਹੇ ਨੇ। ਮਹਾ ਕੁਲਾਹਲ ਸਭ ਮੈਂ ਹੋਵਾ, ਸੁਣੇ ਪ੍ਰਸੰਗ ਸੋਇਆ ਚ ਰਜ ਜੋਵਾ। ਕਵੀ ਜੀ ਲਿਖਦੇ ਨੇ ਕਿ ਖੁਸ਼ੀਆਂ ਦਾ ਬਹੁਤ ਸਾਰਾ ਸ਼ੋਰ ਸ਼ਰਾਬਾ ਹੋ ਰਿਹਾ ਹੈ, ਸਾਰੇ ਦੇ ਸਾਰੇ ਉਸ ਪ੍ਰਸੰਗ ਨੂੰ ਸੁਣ ਰਹੇ ਨੇ ਜਿਹੜਾ ਕਿ ਬਿਧੀ ਚੰਦ ਨੇ ਕਰਕੇ ਵਿਖਾਇਆ।
ਪੰਚਾਮ੍ਰਿਤ ਆਇਓ ਸਮੁਦਾਏ, ਪੰਕਤ ਕਰ ਕਰ ਦਿਓ ਬਿਠਾਏ।
ਕਵੀ ਜੀ ਲਿਖਦੇ ਨੇ ਕਿ ਸਾਰਾ ਕੜਾਹ ਪ੍ਰਸ਼ਾਦ ਤਿਆਰ ਕੀਤਾ ਗਿਆ, ਸਾਰੇ ਦਾ ਸਾਰਾ ਕੜਾਹ ਪ੍ਰਸ਼ਾਦ ਉੱਥੇ ਲਿਆਂਦਾ ਗਿਆ ਤੇ ਫਿਰ ਪੰਕਤਾਂ ਲਾ ਕੇ ਕਤਾਰਾਂ ਬਿਠਾ ਦਿੱਤੀਆਂ, ਭਾਵ ਕੇ ਸਾਰਿਆਂ ਦੀਆਂ ਲੈਣਾਂ ਲਵਾ ਕੇ ਸਾਰਿਆਂ ਨੂੰ ਬਿਠਾ ਦਿੱਤਾ।
ਦੂਰ ਦੂਰ ਲਾਗੀ ਗਣ ਪਾਂਤੀ, ਗੁਰ ਪ੍ਰਤਾਪ ਬੈਠੇ ਚਿੱਤ ਸ਼ਾਂਤੀ।
ਦੂਰ ਦੂਰ ਤੱਕ ਜਿਹੜੀਆਂ ਛਕਣ ਵਾਲਿਆਂ ਦੀਆਂ ਕਤਾਰਾਂ ਨੇ ਉਹ ਲੱਗੀਆਂ ਹੋਈਆਂ ਨੇ। ਕਵੀ ਜੀ ਲਿਖਦੇ ਨੇ ਗੁਰੂ ਪ੍ਰਤਾਪ ਬੈਠੇ ਚਿੱਤ ਸ਼ਾਂਤੀ, ਗੁਰੂ ਦੇ ਪ੍ਰਤਾਪ ਦੇ ਨਾਲ ਸ਼ਾਂਤੀ ਨੂੰ ਹਿਰਦੇ ਦੇ ਵਿੱਚ ਧਾਰਨ ਕਰਕੇ ਸਾਰੇ ਬੈਠੇ ਨੇ।
ਬਹੁ ਬਰਤਾਵੇ ਤਵੇ ਲਗਾਏ, ਦਿਓ ਇਤੋ ਜਿਹਾ ਚ ਤ੍ਰਿਪਤਾਏ।
ਕਵੀ ਜੀ ਲਿਖਦੇ ਨੇ ਕਿ ਕੜਾਹ ਪ੍ਰਸ਼ਾਦ ਨੂੰ ਵਰਤਾਉਣ ਦੇ ਵਾਸਤੇ ਬਹੁਤੇ ਸਾਰੇ ਜਿਹੜੇ ਵਰਤਾਵੇ ਨੇ ਉਹ ਲਾ ਦਿੱਤੇ ਗਏ ਨੇ, ਇਨ੍ਹਾਂ ਕੜਾਹ ਪ੍ਰਸ਼ਾਦ ਹਰ ਇੱਕ ਨੂੰ ਦਿੱਤਾ ਗਿਆ ਹੈ ਜਿਹਨੂੰ ਛੱਕ ਕੇ ਸਾਰੇ ਦੇ ਸਾਰੇ ਰੱਜ ਜਾਣ।
ਚਾਰ ਕਟੀ ਲੱਗ ਇਤਕ ਵਰਤਾਇਓ, ਲੈ ਨਿਜ ਅਚਿਓ ਰਹਿਓ ਤ੍ਰਿਪਤਾਇਓ।
ਕਵੀ ਜੀ ਲਿਖਦੇ ਨੇ ਕਿ ਚਾਰ ਘੜੀਆਂ ਤੱਕ ਇਸੇ ਤਰੀਕੇ ਦੇ ਨਾਲ ਕੜਾਹ ਪ੍ਰਸ਼ਾਦ ਵਰਤਦਾ ਰਿਹਾ, ਹਰ ਇੱਕ ਨੇ ਛਕਿਆ ਤੇ ਸਾਰੇ ਦੇ ਸਾਰੇ ਤ੍ਰਿਪਤ ਹੋਏ, ਹਰ ਕੋਈ ਲੈ ਕੇ ਰੱਜਿਆ।
ਮਿਲੇ ਹਜ਼ਾਰਨ ਕੇ ਸਮੁਦਾਏ, ਨਹੀਂ ਨਿਕੁੱਠਿਓ ਸਗਰੋ ਤ੍ਰਿਪਤਾਏ।
ਭਾਵੇਂ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਛਕਣ ਦੇ ਵਾਸਤੇ ਲੋਕ ਇਕੱਤਰ ਹੋਏ ਸਨ, ਪਰ ਕਵੀ ਜੀ ਲਿਖਦੇ ਨੇ ਨਹੀਂ ਨਿਕੁੱਠਿਓ ਸਗਰੋ ਤ੍ਰਿਪਤਾਏ, ਸਾਰੇ ਰੱਜ ਗਏ ਪਰ ਕੜਾਹ ਪ੍ਰਸ਼ਾਦ ਫੇਰ ਵੀ ਮੁੱਕਿਆ ਨਹੀਂ, ਵਾਧੇ ਹੀ ਪਿਆਰੇ।
ਲੀਨ ਤਿਹਾਵਲ ਸਦਨ ਸਿਧਾਏ, ਗੁਰ ਜਸ ਪੁਰ ਮੈਂ ਘਰ ਘਰ ਛਾਏ।
ਕਵੀ ਜੀ ਲਿਖਦੇ ਨੇ ਸਾਰਿਆਂ ਨੇ ਕੜਾਹ ਪ੍ਰਸ਼ਾਦ ਨੂੰ ਛਕਿਆ ਹੈ, ਇਸ ਤੋਂ ਇਲਾਵਾ ਕਈ ਕੜਾਹ ਪ੍ਰਸ਼ਾਦ ਨੂੰ ਲੈ ਕੇ ਆਪਣੇ ਘਰ ਦੇ ਵਿੱਚ ਵੀ ਗਏ ਨੇ। ਗੁਰੂ ਜੀ ਦਾ ਜਸ ਪੁਰੀ ਪੁਰੀ ਦੇ ਵਿੱਚ, ਨਗਰ ਨਗਰ ਦੇ ਵਿੱਚ ਤੇ ਘਰ ਘਰ ਦੇ ਵਿੱਚ ਬਹੁਤਾ ਛਾਇਆ।
ਜੋਦ ਸੁਜੋਦਾ ਗਣ ਢਿੱਗ ਬੈਸੇ, ਵਿਧੀਏ ਕਹਿਓ ਗੁਰੂ ਸੰਗ ਐਸੇ।
ਕਵੀ ਜੀ ਲਿਖਦੇ ਨੇ ਕਿ ਜੋਦ ਸ਼ਾਹ ਔਰ ਇਸ ਤੋਂ ਇਲਾਵਾ ਸਤਿਗੁਰਾਂ ਦੇ ਹੋਰ ਸੂਰਮੇ ਸਾਰੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਲਾਗੇ ਬੈਠੇ ਸਨ। ਉਸ ਵੇਲੇ ਭਾਈ ਬਿਧੀ ਚੰਦ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਇਸ ਤਰ੍ਹਾਂ ਬੇਨਤੀ ਕੀਤੀ।
ਕਹਿੰਦੇ ਨੇ ਮਹਾਰਾਜ ਅਬ ਦੇਰ ਨਾ ਕੋਈ, ਸ਼ਾਹ ਜਹਾਂ ਕੇ ਰਿਸ ਅਤ ਹੋਈ।
ਬਿਧੀ ਚੰਦ ਜੀ ਕਹਿੰਦੇ ਨੇ ਹੇ ਮਹਾਰਾਜ, ਹੇ ਸੱਚੇ ਪਾਤਸ਼ਾਹ ਜੀ, ਹੁਣ ਦੇਰੀ ਵਾਲੀ ਕੋਈ ਗੱਲ ਨਹੀਂ ਹੈ, ਕਿਉਂਕਿ ਸਾਰੇ ਪਤੇ ਠਿਕਾਣੇ ਮੈਂ ਦੱਸ ਕੇ ਆਇਆ ਹਾਂ। ਬਾਦਸ਼ਾਹ ਨੂੰ ਬਹੁਤ ਜ਼ਿਆਦਾ ਗੁੱਸਾ ਵੀ ਚੜਿਆ ਹੋਇਆ, ਇਸ ਕਰਕੇ ਦੇਰੀ ਨਹੀਂ ਲੱਗੇਗੀ, ਹੁਣ ਫੌਜ ਬਾਦਸ਼ਾਹ ਚੜਾ ਕੇ ਘੱਲੇਗਾ। आप चढ़ो तूर नहीं आवे, कह गाडो उमराव चढ़ावे। विधि चंद जी केंद्र सच्चे पाचा जहां बादशाह आप सेना नु ना लेके छेती आवेगा ते जहां किसे अपने बहुत वड्डे उमराव नु चढ़ा के सेना दे समेत इधर कलेगा। आय लर लश्कर अब पारा, इम जानो जिम मोहे निहारा। विधि चंद जी कहंदे ने आण के वड्डा लश्कर लड़ेगा, इम जानो जिम मोहे निहारा। पाव के विधि चंद जी कहंदे ने जिवें मैनू छेती आए नु तुसी वेख लिया है, इसे तरह सच्चे पातशाह सेना भी छेती आवेगी। पहुंचे ही शत्रु गण लखो, बन सुचेत नहीं आलस रखो। विधि चंद जी कहंदे ने सच्चे पातशाह मेरा तुहाडे वास्ते सुझा है कि तुसी सुचेत होके हुण बह जावो, आलस नु तारण ना करो। पहुंचे ही शत्रु गण लखो, मानो के शत्रु ते वैरी हुण तुसी पहुंचे ही समझो। डारे रह तुरंगम जीन, सकल तो फंगन त्यारी कीन। विधि चंद जी कहंदे ने के घोड़िया दे उत्ते काठियां हुण तो ही पा के त्यार घोड़िया नु कर देना चाहिदा, ते सारियां जिहड़ियां बंदूकां ते सारे जिहड़े हथियार ने उन्हां सारियां नु बिलकुल त्यार करना चाहिदा। इस तरीके दे नाल विधि चंद ने आख्या। किस तरीके दे नाल? विधि चंद जी तो सारी कथा सतगुरां ने सुनी ते किस तरह विधि चंद जी ने इस तरह दा आशा प्रगट कीता। कवि करतार सिंह जी क्लास वाली इस घटना नु इस तरीके दे नाल बयान कर दे। रात सुते ते दिने दीवान लगा, विधि चंद दे ताई बुलान गुरजी। परे विच दीवान दे विधि चंद दी, मुहों कर वड्याई सुनान गुरजी। विधि चंद ने दसिया हाल सारा, सने सिखां दे होए हैरान गुरजी। फेर आखदा ढिल ना करो मूलों, सजो जंग दे चब समान गुरजी। फौज बादशाही हुणे आई समझो, भारी होएगा हुण कमसान गुरजी। पूरन पुरख समरथ करतार सिंघा, आपे आप हो करन करान गुरजी। करतार सिंह जी क्लास वाले लिखदे ने पहला घोड़िया की सारी गलबात सुनाई ते फिर कहिंदा कि सच्चे पातशाह हुण बादशाही फौज चढ़ के आवेगी, वड्डा घमसान दा युद्ध होवेगा। इस करके विधि चंद जी कहिंदे ने कि सानू चाहिदा है कि वैरी दे आउण तो पहला ही अपनी तैयारी पूरी कर ली। सुन गण तुर कण को अगवनु, जग्यो वीर रस योर अरी दवनु। ग्रंथाकार भाई संतोख सिंह जी लिखदे ने कि जदों तुरकां दे आउण दी खबर सतगुरां नूं विधि चंद जी ने दित्ती है ते कवि जी लिखदे ने कि सतगुरु सच्चे पातशाह जी जिहड़े के वैरियां दा नाश करन वाले ने उन्हां दे हिरदे दे अंदर वीरता दा रस पैदा होया। बूझो तबे जोध के संग, इहां करो तुम किस बिद जंग। उसे वेले जोध शाह नूं सतगुरां ने हुक्म कीता कि हे जोध शाह, सानू सलाह दे कि किस तरीके दे नाल तुरकां दे नाल जंग इस जगह ते रह के कीता जावे। अपने होहे अलप पट नाल, शत्रु ब्रिंद चढ़ आए बिसाल। सतगुरु सच्चे पातशाह जी जोध शाह नूं कहिंदे ने कि साडे ते साडे नाल जेड़े शस्त्रधारी योधे ने ओ थोड़े ही होणगे, पर विधि चंद जी दे दसण दे मुताबक बहुती सारी वड्डी तुरकां दी फौज चढ़ के आएगी। कठन दुर्ग में होए परवेशु, कै जंगल थल पिखो वशेशु। जोधशाह नूं सतगुरु जी कहंदे ने कि कोई ऐसा किला है कि जिस किले दे अंदर रह के प्रवेश करके असीं जंग लड़िए, या कि जंगल थल पिखो विशेषु, मालवे दे इलाके दे विच कोई ऐसी विशेष जगह होवे जिथे के सौखे तरीके दे नाल जंग लड़िया जावे। ਕਿਦੋਂ ਮਾਰੂ ਥਲ ਹੈ ਇਤ ਕੋਏ, ਕਿਸ ਬਿਦ ਰਹੋ ਮਵਾਸੇ ਹੋਏ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਹੇ ਭਾਈ ਜੋਧਸ਼ਾਹ, ਜਾਂ ਕੋਈ ਐਸਾ ਮਾਰੂ ਥਲ ਹੋਵੇ ਜਿੱਥੇ ਅਸੀਂ ਰੋਕੇ ਜੰਗ ਲੜੀਏ, ਤੇ ਉੱਥੇ ਜਾ ਕੇ ਅਸੀਂ ਮਵਾਸੇ ਹੋ ਕੇ ਆਕੀ ਹੋ ਕੇ ਰਹਿ ਸਕੀਏ। ਇਸ ਤਰੀਕੇ ਦੇ ਨਾਲ ਉਸ ਵੇਲੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਜੋਧਸ਼ਾਹ ਦੀ ਸਲਾਹ ਪੁੱਛੀ। ਰਾਏ ਜੋਧ ਸੀ ਉੱਥੇ ਹੀ ਪਾਸ ਬੈਠਾ, ਗੁਰਾਂ ਆਖਿਆ ਕੋਈ ਅਸਥਾਨ ਦੱਸੋ, ਜਿੱਥੇ ਪਾਣੀ ਅਤੇ ਜੰਗਲ ਹੋਏ ਪਾਰਾ, ਵਾਖ ਵਕਾਰ ਹੋ ਕੋਈ ਨਿਸ਼ਾਨ ਦੱਸੋ। ਬਾਦਸ਼ਾਹੀ ਫੌਜਾਂ ਆਉਣ ਚੱਬ ਦੇਹੀ, ਕਿੱਥੇ ਕਰੀਏ ਅੜ ਕਮਸਾਨ ਦੱਸੋ। ਰੰਗ ਚਾੜੀਏ ਲਾਲ ਕਰਤਾਰ ਸਿੰਘਾ, ਜੰਗ ਵਾਸਤੇ ਚੰਗਾ ਮੈਦਾਨ ਦੱਸੋ। ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਜੋਧਸ਼ਾਹ ਨੂੰ ਆਖਿਆ ਕਿ ਦੱਸੋ ਕਿਹੜੀ ਐਸੀ ਜਗ੍ਹਾ ਹੋ ਸਕਦੀ ਹੈ ਜਿੱਥੇ ਅਸੀਂ ਜੰਗ ਲੜੀਏ ਤੇ ਲਾਲ ਖੂਨ ਦਾ ਜਿਹੜਾ ਰੰਗ ਹੈ ਨਾ ਉਹ ਚਾੜ ਕੇ ਵਿਖਾਈਏ ਇਸ ਰਣ ਦੇ ਵਿੱਚ, ਮੈਦਾਨੇ ਜੰਗ ਦੇ ਵਿੱਚ। ਜੋਧ ਕਹਿਓ ਕਰ ਜੋਰ ਬਹੋਰ, ਮਹਾਰਾਜ ਹੋਏ ਸੰਗਰ ਘੋਰ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਜਦੋਂ ਸਤਿਗੁਰਾਂ ਨੇ ਇਸ ਤਰ੍ਹਾਂ ਦੇ ਬਚਨ ਕੀਤੇ, ਅੱਗੋਂ ਜੋਧਸ਼ਾਹ ਹੱਥ ਜੋੜ ਕੇ ਕਹਿੰਦਾ ਸੱਚੇ ਪਾਤਸ਼ਾਹ, ਮਹਾਰਾਜ ਹੋਏ ਸੰਗਰ ਘੋਰ, ਬਹੁਤ ਵੱਡਾ ਭਿਆਨਕ ਯੁੱਧ ਹੋਵੇਗਾ ਇਹ ਮੈਨੂੰ ਪ੍ਰਤੀਤ ਹੁੰਦਾ। ਐਹ ਦਲੇਸ਼ਰ ਕੀ ਬਹੁ ਸੈਨਾ, ਰਾਜ ਜਗਤ ਕੋ ਗਿਣਤੀ ਹੈ ਨਾ। ਜੋਧਸ਼ਾਹ ਕਹਿੰਦਾ ਸੱਚੇ ਪਾਤਸ਼ਾਹ, ਹਿੰਦੁਸਤਾਨ ਦਾ ਬਾਦਸ਼ਾਹ ਹੈ ਸ਼ਾਹਜਹਾਂ, ਇਸ ਕਰਕੇ ਬਹੁਤੀ ਵੱਡੀ ਉਹਦੇ ਕੋਲ ਫੌਜ ਹੈ, ਗਿਣਤੀ ਹੈ ਨਾ, ਕਿੰਨੀ ਫੌਜ ਆਵੇਗੀ ਇਹਦੀ ਕੋਈ ਗਿਣਤੀ ਹੈ ਹੀ ਨਹੀਂ। ਟਰੋ ਆਪ ਕਿਮ ਸਰਬਰ ਹੋਵੋ, ਤੋਪ ਜਮੂਰਨ ਕੋ ਗਨ ਜੋਵੋ। ਜੋਧਸ਼ਾਹ ਕਹਿੰਦਾ ਸੱਚੇ ਪਾਤਸ਼ਾਹ, ਮੇਰੀ ਸਲਾਹ ਇਹ ਹੈ ਕਿ ਤੁਹਾਨੂੰ ਟਲ ਜਾਣਾ ਚਾਹੀਦਾ, ਕਿਉਂਕਿ ਤੁਸੀਂ ਕਿਵੇਂ ਬਰਾਬਰੀ ਕਰੋਗੇ ਐਡੀ ਵੱਡੀ ਫੌਜ ਦੀ, ਕਿਉਂਕਿ ਉਹਨਾਂ ਦੇ ਕੋਲ ਬਹੁਤ ਵੱਡੀਆਂ ਤੋਪਾਂ ਤੇ ਬੜੀਆਂ ਛੋਟੀਆਂ ਤੋਪਾਂ ਵੀ ਹੋਣਗੀਆਂ, ਪੈਦਲ ਸੈਨਾ ਵੀ ਹੋਵੇਗੀ, ਘੋੜ ਸਵਾਰ ਸੈਨਾ ਵੀ ਹੋਵੇਗੀ, ਇਸ ਤੋਂ ਇਲਾਵਾ ਰੱਥਾਂ ਤੇ ਹਾਥੀਆਂ ਦੇ ਉੱਤੇ ਵੀ ਸੈਨਾ ਆਵੇਗੀ। ਜੰਗਲ ਬਿਖੇ ਪ੍ਰਵੇਸ਼ੋ ਦੂਰ, ਤਾਲ ਬਿਲੋਕੋ ਜਹ ਜਲ ਰੂਰ। ਕਹਿੰਦਾ ਸੱਚੇ ਪਾਤਸ਼ਾਹ, ਇੱਥੋਂ ਟਾਲਾ ਕਰ ਜੋ, ਨਾ ਫੌਜ ਦੇ ਸਾਹਮਣੇ ਅੜੋ। ਕਹਿੰਦਾ ਕਿ ਮਾਲਵੇ ਦੇ ਇਲਾਕੇ ਦੇ ਵਿੱਚ ਦੂਰ ਕਿਤੇ ਪ੍ਰਵੇਸ਼ ਕਰ ਜੋ, ਔਰ ਕਿਸੇ ਤਲਾਬ ਦੇ ਕਿਨਾਰੇ ਦੇ ਉੱਤੇ ਲੱਭ ਕੇ ਉੱਥੇ ਡੇਰਾ ਲਾਓ। ਤਿਸਕੇ ਤੀਰ ਰਾਖੀਏ ਡੇਰਾ, ਭੇਜੈ ਲਸ਼ਕਰ ਸ਼ਾਹ ਕਨੇਰਾ। ਕਹਿੰਦਾ ਕਿ ਉਸ ਕਿਨਾਰੇ ਦੇ ਉੱਤੇ, ਤਲਾਬ ਦੇ ਕਿਨਾਰੇ ਦੇ ਉੱਤੇ ਆਪਣਾ ਡੇਰਾ ਲਾਓ। ਖੋਜ ਖੋਜ ਕਰ ਅਤਿ ਉਤ ਥਾਨ, ਹਟ ਜੈ ਹੈ ਹੋਏ ਕਰ ਵੈਰਾਨ। ਇਧਰ ਉਧਰ ਤੁਹਾਨੂੰ ਲੱਭ ਲਵਾ ਕੇ ਜਿਹੜੀ ਸਾਰੀ ਫੌਜ ਹੈ ਨਾ ਉਹ ਪਿਛਾ ਹੀ ਹਟ ਜਾਏਗੀ ਵੀਰਾਨ ਹੋ ਕੇ। ਜੰਗਲ ਵਿਖੇ ਸੁਪ੍ਰਵਸ਼ ਨਾਹੀ, ਜਲ ਕੇ ਥਲ ਪੇਵ ਨਾ ਤਿਨ ਪਾਹੀ। ਜੋਧਸ਼ਾਹ ਕਹਿੰਦਾ ਕਿ ਸੱਚੇ ਪਾਤਸ਼ਾਹ, ਮੈਨੂੰ ਇਸ ਤਰ੍ਹਾਂ ਦੀ ਉਮੀਦ ਹੈ ਕਿ ਮਾਲਵੇ ਦੇ ਇਲਾਕੇ ਦੇ ਵਿੱਚ ਬਾਦਸ਼ਾਹ ਦੀ ਫੌਜ ਪ੍ਰਵੇਸ਼ ਨਹੀਂ ਕਰੇਗੀ, ਕਿਉਂਕਿ ਜਲ ਕੇ ਥਲ ਭੇਵਨਾ ਤਿਨ ਪਾਹੀ, ਕਿਉਂਕਿ ਪਾਣੀ ਦੇ ਟਿਕਾਣਿਆਂ ਦਾ ਉਹਨਾਂ ਨੂੰ ਪਤਾ ਨਹੀਂ ਹੈ ਕਿ ਕਿੱਥੇ ਕਿੱਥੇ ਪਾਣੀ ਮਿਲ ਸਕਦਾ। ਲਵਪੁਰ ਕੇ ਦਿੱਲੀ ਚਲ ਜਾਏ, ਬਹੁਰ ਪ੍ਰਵੇਸ਼ੋ ਇਸ ਥਲ ਆਏ। ਕਹਿੰਦਾ ਜਦੋਂ ਲਾਹੌਰ ਨੂੰ ਜਾਂ ਦਿੱਲੀ ਨੂੰ ਫੌਜ ਮੁੜ ਕੇ ਚਲੀ ਜਾਏਗੀ ਤੇ ਫਿਰ ਸੱਚੇ ਪਾਤਸ਼ਾਹ ਤੁਸੀਂ ਇਸੇ ਹੀ ਜਗ੍ਹਾ ਤੇ ਆਣ ਕੇ ਆਪਣਾ ਫਿਰ ਤੋਂ ਡੇਰਾ ਲਾਇਓ। ਬੇਵਦ ਬਿਲਾਸ ਕਰੋ ਹਰ ਖਾਵੋ, ਸਿੱਖ ਸੰਗਤ ਕੋ ਸੁਖ ਉਪ ਜਾਵੋ। ਜੋਧਸ਼ਾਹ ਕਹਿੰਦਾ ਸੱਚੇ ਪਾਤਸ਼ਾਹ, ਇਸ ਤਰ੍ਹਾਂ ਕਰਨ ਦੇ ਨਾਲ ਬਾਅਦ ਦੇ ਵਿੱਚ ਤੁਸੀਂ ਅਨੇਕਾਂ ਪ੍ਰਕਾਰ ਦੀਆਂ ਖੁਸ਼ੀਆਂ ਤੇ ਬਿਲਾਸ ਕਰੋਗੇ, ਆਪਣੇ ਸਿੱਖਾਂ ਨੂੰ ਤੇ ਸੰਗਤ ਨੂੰ ਸੁਖ ਦਵਾਓਗੇ।
ਇਸ ਪ੍ਰਕਾਰ ਕੋ ਮਤ ਹੈ ਏਕ, ਬਿਨ ਬਿਖਾਦ ਹੈ ਜਲਦ ਬਵੇਕ।
ਜੋਤ ਸ਼ਾਹ ਨੇ ਹੱਥ ਜੋੜ ਕੇ ਆਖਿਆ ਕਿ ਸੱਚੇ ਪਾਤਸ਼ਾਹ ਇਸ ਤਰੀਕੇ ਦਾ ਇੱਕ ਮਤ ਹੈ, ਇੱਕ ਸਲਾਹ ਹੈ ਜਿਹੜੀ ਮੈਂ ਤੁਹਾਨੂੰ ਦਿੱਤੀ ਹੈ। ਇਸ ਸਲਾਹ ਨੂੰ ਅਪਣਾਉਣ ਦੇ ਨਾਲ ਕੋਈ ਵਿਖਾਦ ਨਹੀਂ ਹੋਵੇਗਾ, ਕੋਈ ਝਗੜਾ ਨਹੀਂ ਹੋਵੇਗਾ। ਹੇ ਗਿਆਨ ਦੇ ਸਮੁੰਦਰ ਸਤਿਗੁਰੂ ਜੀ, ਇਸ ਤਰ੍ਹਾਂ ਬਚਾਅ ਹੋ ਸਕਦਾ। ਸ੍ਰੀ ਹਰਗੋਬਿੰਦ ਸੁਮਤ ਨਿਧਾਨ, ਸੁਣਤ ਜੋਤ ਤੇ ਕੀਨ ਬਖਾਨ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਜਿਹੜੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਸ੍ਰੇਸ਼ਟ ਬੁੱਧੀ ਦੇ ਸਮੂਹ ਨੇ, ਉਹਨਾਂ ਨੇ ਜਦੋਂ ਜੋਤ ਸ਼ਾਹ ਦੀ ਬੇਨਤੀ ਸੁਣੀ ਤੇ ਸਤਿਗੁਰਾਂ ਨੇ ਫਿਰ ਜੋਤ ਸ਼ਾਹ ਨੂੰ ਇਸ ਤਰ੍ਹਾਂ ਆਖਿਆ, ਕਹਿੰਦੇ ਨੇ ਇਹ ਮਤ ਨਹੀਂ ਪਸੰਦ ਹਮਾਰੇ, ਹੋਏ ਨਾ ਜੰਗ ਨਾ ਸ਼ਤਰੂ ਮਾਰੇ। ਜੋਤ ਸ਼ਾਹ ਨੂੰ ਸਤਿਗੁਰੂ ਜੀ ਕਹਿੰਦੇ ਨੇ ਜਿਹੜਾ ਤੂੰ ਮਤ ਪੇਸ਼ ਕੀਤਾ, ਜਿਹੜੀ ਤੂੰ ਸਲਾਹ ਦਿੱਤੀ ਹੈ, ਕਹਿੰਦੇ ਨੇ ਨਹੀਂ ਪਸੰਦ ਹਮਾਰੇ, ਇਹ ਦਿੱਤੀ ਹੋਈ ਤੇਰੀ ਜਿਹੜੀ ਸਲਾਹ ਹੈ ਨਾ ਸੱਚੇ ਪਾਤਸ਼ਾਹ ਜੀ, ਕਹਿੰਦੇ ਨੇ ਰਤਾ ਵੀ ਸਾਨੂੰ ਚੰਗੀ ਨਹੀਂ ਲੱਗੀ, ਹੋਏ ਨਾ ਜੰਗ ਨਾ ਸ਼ਤਰੂ ਮਾਰੇ। ਇਸ ਸਲਾਹ ਨੂੰ ਅਪਣਾਉਣ ਦੇ ਨਾਲ ਜੰਗ ਨਹੀਂ ਹੋਵੇਗਾ ਤੇ ਵੈਰੀਆਂ ਦਾ ਫਿਰ ਨਾਸ ਕਿਵੇਂ ਹੋਵੇਗਾ ਜੇ ਜੰਗ ਨਹੀਂ ਹੋਵੇਗਾ ਤਾਂ। ਸ਼ਾਹ ਸਹਿਤ ਗਣ ਤੁਰਕ ਬਖਾਨ, ਲੜੈ ਨਯਬ ਔਰ ਮੈਂ ਡਰ ਮਨ। ਹੇ ਜੋਤ ਸ਼ਾਹ, ਜੇਕਰ ਇਸ ਤਰ੍ਹਾਂ ਦੀ ਗੱਲ ਤੇਰੀ ਮੰਨੀ ਤੇ ਬਾਦਸ਼ਾਹ ਦੇ ਸਮੇਤ ਸਾਰੇ ਦੇ ਸਾਰੇ ਤੁਰ ਕੇ ਇਹ ਆਖਣਗੇ ਲੜੈ ਨਾ ਆਵੇ ਔਰ ਮੈਂ ਡਰ ਮਾਨੇ, ਕਿ ਗੁਰੂ ਹੁਣ ਲੜਨਾ ਨਹੀਂ ਚਾਹੁੰਦਾ, ਡਰਦਾ ਮਾਰਾ ਦੌੜ ਗਿਆ ਹੈ, ਸਾਰੇ ਮੈਨੂੰ ਇਸ ਤਰ੍ਹਾਂ ਕਹਿਣਗੇ। ਪਲਟਾ ਲੈਣ ਤੁਰੰਗਮ ਤੇਰਾ, ਤੋਰਨ ਚਾਹੀਏ ਕਰਨ ਬਡੇਰਾ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜੇ ਘੋੜਿਆਂ ਨੂੰ ਮੰਗਵਾ ਕੇ ਅਸੀਂ ਬਦਲੇ ਨੂੰ ਪੂਰਾ ਕੀਤਾ ਹੈ, ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਰਣ ਵੀ ਹੁਣ ਇਸ ਬਦਲੇ ਜ਼ਰੂਰ ਕਰਾਂਗੇ। ਸ਼ਸਤਰ ਤੁਰੰਗਮ ਸੈਨਾ ਰਾਖਣ, ਹੋਤ ਸਫਲ ਸੰਗਰ ਕੇ ਕਾਂਖਣ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਜੋਤ ਸ਼ਾਹ ਨੂੰ ਕਹਿੰਦੇ ਨੇ ਕਿ ਘੋੜਿਆਂ ਨੂੰ ਰੱਖਣ ਦਾ, ਸ਼ਸਤਰਾਂ ਨੂੰ ਰੱਖਣ ਦਾ ਤੇ ਸੈਨਾ ਰੱਖਣ ਦਾ ਕੀ ਮਤਲਬ ਹੈ ਜੇਕਰ ਜੰਗ ਹੀ ਨਹੀਂ ਕਰਨਾ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜੰਗ ਕਰਨ ਦੇ ਵਾਸਤੇ ਸੈਨਾ ਤਿਆਰ ਕੀਤੀ ਹੈ, ਜੰਗ ਕਰਨ ਦੇ ਵਾਸਤੇ ਹਥਿਆਰ ਰੱਖੇ ਹੋਏ ਨੇ, ਜੰਗ ਕਰਨ ਦੇ ਵਾਸਤੇ ਘੋੜੇ ਇਕੱਤਰ ਕੀਤੇ ਨੇ, ਜੇ ਜੰਗ ਹੀ ਨਾ ਲੜੀ ਤੇ ਕੀ ਫਾਇਦਾ। ਤੁਰਕਣ ਸਾਥ ਲੜਨ ਗੁਣ ਘਨੇ, ਮਰੇ ਦੇਵਪੁਰ ਬਾਦਸ਼ਾਹ ਬਣੇ। ਜੋਤ ਸ਼ਾਹ ਨੂੰ ਸਤਿਗੁਰੂ ਜੀ ਕਹਿੰਦੇ ਨੇ ਕਿ ਤੁਰਕਾਂ ਦੇ ਨਾਲ ਲੜਾਈ ਕਰਨ ਦੇ ਵਿੱਚ ਬਹੁਤ ਵੱਡੇ ਵੱਡੇ ਗੁਣ ਨੇ, ਮਰੇ ਦੇਵਪੁਰ ਬਾਦਸ਼ਾਹ ਬਣੇ। ਜੇਕਰ ਲੜਦਿਆਂ ਲੜਦਿਆਂ ਸਾਡੇ ਜਿਹੜੇ ਸਿੰਘ ਨੇ ਉਹ ਸ਼ਹੀਦ ਹੋਣਗੇ ਤੇ ਦੇਵਤਿਆਂ ਦੀ ਪੁਰੀ ਦੇ ਵਿੱਚ ਉਹਨਾਂ ਦਾ ਵਾਸਾ ਹੋਏਗਾ। ਅਨੇਕ ਪ੍ਰਕਾਰ ਕੇ ਸੁਖ ਪਾਏ, ਜਨਮ ਜਨਮ ਕੇ ਕਸ਼ਟ ਮਿਟਾਏ। ਗੁਰੂ ਜੀ ਕਹਿੰਦੇ ਨੇ ਕਿ ਜਨਮਾਂ ਜਨਮਾਂ ਦੇ ਸਾਡਿਆਂ ਸਿੱਖਾਂ ਦੇ ਕਸ਼ਟ ਮਿਟ ਜਾਣਗੇ ਜਿਹੜੇ ਕਿ ਵੀਰ ਗਤੀ ਨੂੰ ਪ੍ਰਾਪਤ ਹੋਣਗੇ, ਦੋਵਾਂ ਲੋਕਾਂ ਦੇ ਸੁਖ ਉਹਨਾਂ ਸ਼ਹੀਦਾਂ ਨੂੰ ਮਿਲਣਗੇ।
ਜੀਵਤ ਜਸ ਥੀਵਤ ਜਗ ਮਾਹੀ, ਸੁਖ ਭੋਗਤ ਹੋਏ ਬਿਗਨ ਬਿਨਾਹੀ।
ਜਿਉਂਦਿਆਂ ਜਸ ਦੀ ਪ੍ਰਾਪਤੀ ਕਰਨਗੇ ਜਗ ਦੇ ਵਿੱਚ ਤੇ ਮਰਨ ਤੋਂ ਬਾਅਦ ਵੀ ਗੁਰੂ ਜੀ ਕਹਿੰਦੇ ਨੇ ਕਿ ਸੁਖਾਂ ਨੂੰ ਭੋਗਣਗੇ ਬਗੈਰ ਕਿਸੇ ਵਿਘਨ ਤੋਂ।
ਲੋਕ ਜੇ ਦੋਨੋਂ ਹਲਤ ਭਲੰਤੇ, ਸੁਪੱਟਣ ਕੀ ਭੁਜ ਸੋ ਨਟਕੰਤੇ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਹੇ ਜੋਤ ਸ਼ਾਹ, ਇਸ ਲੋਕ ਦੇ ਤੇ ਪ੍ਰਲੋਕ ਦੇ ਜਿਹੜੇ ਸੁਖ ਨੇ ਨਾ ਉਹ ਤੇ ਸੂਰਮਿਆਂ ਦੇ ਡੌਲਿਆਂ ਦੇ ਨਾਲ ਹਮੇਸ਼ਾ ਲਟਕਦੇ ਨੇ।
ਹਮ ਛਤਰੀ ਕਿਮ ਛੋਰੈ ਰਣ ਕੋ, ਅਬੈ ਮਨੋਰਥ ਹੋਇਸ ਮਨ ਕੋ।
ਸਤਿਗੁਰੂ ਜੀ ਕਹਿੰਦੇ ਨੇ ਅਸੀਂ ਛਤਰੀ ਹਾਂ, ਇਸ ਕਰਕੇ ਰਣ ਤੋਂ ਕਿਵੇਂ ਟਲ ਸਕਦੇ ਹਾਂ, ਜੰਗ ਤੋਂ ਕਿਵੇਂ ਮੂੰਹ ਮੋੜ ਸਕਦੇ ਹਾਂ।
ਅਬੈ ਮਨੋਰਥ ਹੋਇਓ ਮਨ ਕੋ, ਹੇ ਜੋਤ ਸ਼ਾਹ ਸਾਡੇ ਤੇ ਮਨ ਦਾ ਮਨੋਰਥ ਹੁਣ ਪੂਰਾ ਹੋਣ ਲੱਗਾ।
ਦੇਖੋ ਜਬੈ ਪੜੈ ਸੰਗਰਾਮੋ, ਸ਼ਤਰੂ ਪਠਾਵੋ ਜਮ ਕੇ ਧਾਮੋ। ਸਤਿਗੁਰੂ ਜੀ ਬਹੁਤ ਹੀ ਜ਼ਿਆਦਾ ਰੋਹ ਦੇ ਵਿੱਚ ਆਏ ਹੋਏ ਨੇ ਤੇ ਕਹਿੰਦੇ ਨੇ ਕਿ ਦੇਖੀ ਜੋਤ ਸ਼ਾਹ, ਜਦੋਂ ਸੰਗਰਾਮ ਹੋਵੇਗਾ, ਜਦੋਂ ਵੱਡਾ ਯੁੱਧ ਹੋਵੇਗਾ ਤੇ ਮੈਂ ਆਪਣੇ ਵੈਰੀਆਂ ਨੂੰ ਜਮਾਂ ਦੀ ਪੁਰੀ ਦੇ ਵਿੱਚ ਪਹੁੰਚਾ ਦਿਆਂਗਾ।
ਭਾਇਓ ਜੋਧ ਜੁਗ ਸਮੈ ਹਮਾਰਾ, ਅਬ ਵਿਸਾਲ ਹੀ ਪਰੈ ਅਖਾਰਾ।
ਸਤਿਗੁਰੂ ਜੀ ਕਹਿੰਦੇ ਨੇ ਕਿ ਦੋ ਵਾਰੀ ਪਹਿਲਾਂ ਸਾਡਾ ਤੁਰਕਾਂ ਦੇ ਨਾਲ ਯੁੱਧ ਹੋ ਚੁੱਕਾ ਹੈ, ਪਰ ਇਹ ਜਿਹੜਾ ਯੁੱਧ ਹੈ ਨਾ ਉਹਨਾਂ ਦੋਵਾਂ ਯੁੱਧਾਂ ਦੇ ਨਾਲੋਂ ਵੀ ਵੱਡਾ ਹੋਵੇਗਾ, ਵੱਡਾ ਅਖਾੜਾ ਰਚਿਆ ਜਾਵੇਗਾ, ਵੱਡਾ ਯੁੱਧ ਹੋਵੇਗਾ। ਸ਼ਾਸਤਰ ਸਮੇਤ ਵੱਡੇ ਉਮਰ ਆਵ ਮਾਨ ਹੈ ਪੁਣ ਦਫਨਾਵੈ ਰਣ ਥਾਵ। ਇਹ ਜੋ ਛਾ ਤੂੰ ਦੇਖੇ ਕਿ ਵੱਡੇ ਵੱਡੇ ਜਿਹੜੇ ਤੁਰਕਾਂ ਦੇ ਉਮਰਾਵ ਨੇ, ਜਰਨੈਲ ਨੇ, ਉਹਨਾਂ ਸਾਰਿਆਂ ਨੂੰ ਅਸੀਂ ਸ਼ਸਤਰਾਂ ਦੇ ਨਾਲ ਮਾਰ ਕੇ ਉੱਥੇ ਹੀ ਰਣ ਭੂਮੀ ਦੇ ਵਿੱਚ ਦਫਨ ਕਰ ਦਿਆਂਗੇ। ਉਪਰ ਬੈਠਕ ਬਣੇ ਹਮਾਰੀ, ਬੈਠੇ ਬੋਲੇ ਸਾਥ ਤੁਮਾਰੀ। ਸਤਿਗੁਰੂ ਜੀ ਕਹਿੰਦੇ ਨੇ ਕਿ ਸਾਰਿਆਂ ਵੈਰੀਆਂ ਨੂੰ ਦਫਨ ਕਰਕੇ ਉਸ ਜਗ੍ਹਾ ਦੇ ਉੱਤੇ ਅਸੀਂ ਆਪਣਾ ਥੜਾ ਬਣਾਵਾਂਗੇ ਤੇ ਫਿਰ ਉੱਥੇ ਬੈਠਕ ਸਾਡੀ ਬੈਠਣ ਦੀ ਜਗ੍ਹਾ ਬਣੇਗੀ। ਬੈਠੇ ਬੋਲੇ ਸਾਥ ਤੁਮਾਰੇ ਹੈ ਜੋਸ਼ਾ, ਫਿਰ ਉਸ ਥੜੇ ਦੇ ਉੱਤੇ ਬੈਠ ਕੇ ਅਸੀਂ ਇਸੇ ਤਰ੍ਹਾਂ ਤੇਰੇ ਨਾਲ ਬਚਨ ਬਿਲਾਸ ਕਰਾਂਗੇ ਜਿਵੇਂ ਹੁਣ ਕਰ ਰਹੇ। ਲਰ ਬੇਤ ਬਤਾਵੋ ਥਾਨ, ਜਹਾਂ ਪਰੇ ਤੁਰਕਣ ਕਮ ਸਾਨ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਤੂੰ ਇੱਕ ਸਲਾਹ ਦਿੱਤੀ ਹੈ ਕਿ ਜਿਸ ਸਲਾਹ ਨੂੰ ਅਪਣਾਉਣ ਦੇ ਨਾਲ ਟਾਲਾ ਹੋ ਸਕਦਾ, ਜੰਗ ਨਹੀਂ ਹੋ ਸਕਦਾ, ਪਰ ਸਤਿਗੁਰੂ ਜੀ ਕਹਿੰਦੇ ਨੇ ਤੇਰੀ ਇਹ ਸਲਾਹ ਦਿੱਤੀ ਹੋਈ ਸਾਨੂੰ ਪਸੰਦ ਨਹੀਂ ਆਈ, ਇਸ ਕਰਕੇ ਹੁਣ ਤੂੰ ਉਹ ਸਲਾਹ ਦੇ ਜਿਹਦੇ ਨਾਲ ਜੰਗ ਹੋ ਸਕੇ। ਸਾਨੂੰ ਐਸੀ ਜਗ੍ਹਾ ਦੱਸ ਕਿ ਜਿਸ ਜਗ੍ਹਾ ਤੇ ਰੋਕੇ ਅਸੀਂ ਆਸਾਨੀ ਦੇ ਨਾਲ ਵੱਡਾ ਜੰਗ ਲੜ ਸਕੀ।
ਰਣ ਤਜ ਬੇ ਮੋਹੇ ਮਨ ਮਨ ਪਾਵੇ, ਅਹੈ ਉਚਿਤ ਲਰ ਬੇ ਜਸ ਪਾਵੇ।
ਸਤਿਗੁਰੂ ਜੀ ਕਹਿੰਦੇ ਨੇ ਕਿ ਯੁੱਧ ਤੋਂ ਮੂੰਹ ਮੋੜ ਜਾਣਾ ਇਹ ਸਾਡੇ ਮਨ ਨੂੰ ਰਤਾ ਵੀ ਚੰਗਾ ਨਹੀਂ ਲੱਗਦਾ, ਇਸ ਕਰਕੇ ਅਸੀਂ ਯੁੱਧ ਲੜਾਂਗੇ ਤੇ ਜਸ ਦੀ ਪ੍ਰਾਪਤੀ ਕਰਾਂਗੇ।
ਜੋਧ ਰਾਏ ਲਖ ਸਤਿਗੁਰ ਆਸ਼ਾ, ਹਰਖਤ ਮੁਖ ਤੇ ਬਾਕ ਪ੍ਰਕਾਸ਼ਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਜੋਧ ਸ਼ਾਹ ਨੇ ਸਤਿਗੁਰਾਂ ਦਾ ਇਸ ਤਰ੍ਹਾਂ ਦਾ ਇਰਾਦਾ ਦੇਖਿਆ ਤੇ ਫਿਰ ਖੁਸ਼ ਹੋਇਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਇਸ ਤਰ੍ਹਾਂ ਕਹਿੰਦਾ
ਧੰਨ ਗੁਰੂ ਸਭ ਕੁਛ ਤੁਮ ਹਾਥ, ਚਾਹੋ ਸੋ ਕਰੋ ਬਾਕ ਕੇ ਸਾਥ।
ਹੱਥ ਜੋੜ ਕੇ ਜੋਤ ਸ਼ਾਹ ਕਹਿੰਦਾ ਕਿ ਸੱਚੇ ਪਾਤਸ਼ਾਹ ਤੁਸੀਂ ਧੰਨ ਗੁਰੂ ਹੋ, ਸਾਰਾ ਕੁਝ ਤੁਹਾਡੇ ਹੱਥਾਂ ਦੇ ਵਿੱਚ ਹੈ, ਚਾਹੋ ਸੋ ਕਰੋ ਬਾਕ ਕੇ ਸਾਥ, ਜੇਕਰ ਚਾਹੋ ਤੇ ਹਰ ਇੱਕ ਕੰਮ ਤੁਹਾਡੇ ਬਚਨ ਦੇ ਨਾਲ ਹੀ ਹੋ ਸਕਦਾ।
ਲਰ ਬੇ ਤੇ ਕਿਉਂ ਹੋਏ ਨ ਸਕਈ, ਮਰੇ ਸ਼ਤਰੂ ਰਿਸ ਕਰ ਕੋ ਤਕਹੀ।
ਜੋਤਸ਼ਾਹ ਕਹਿੰਦਾ ਸੱਚੇ ਪਾਤਸ਼ਾਹ ਜੇਕਰ ਤੁਸੀਂ ਬਚਨ ਕਰ ਦੋ ਤੇ ਵੈਰੀਆਂ ਦਾ ਨਾਸ ਹੋ ਸਕਦਾ ਤੇ ਤੁਸੀਂ ਤੇ ਯੁੱਧ ਕਰਨ ਦੀ ਗੱਲ ਕਰਦੇ ਹੋ, ਇਸ ਕਰਕੇ ਕਿਉਂ ਨਹੀਂ ਵੈਰੀਆਂ ਦਾ ਨਾਸ ਹੋਵੇਗਾ, ਭਾਵ ਕੇ ਵੈਰੀਆਂ ਦਾ ਨਾਸ ਤੇ ਜ਼ਰੂਰ ਹੋਵੇਗਾ।
ਮਰੇ ਸ਼ਤਰੂ ਰਿਸ ਕਰ ਜੋ ਤਕਹੀ।
ਹੇ ਸੱਚੇ ਪਾਤਸ਼ਾਹ ਜੇਕਰ ਵੈਰੀਆਂ ਦੇ ਵੱਲ ਤੁਸੀਂ ਗੁੱਸੇ ਦੀ ਨਿਗਾਹ ਦੇ ਨਾਲ ਤੱਕ ਲਵੋ ਤਾਂ ਉਹਨਾਂ ਦਾ ਨਾਸ ਹੋ ਸਕਦਾ।
ਇਹਾਂ ਲਰਨ ਕੋ ਘਾਤ ਸੁਨੀਜੈ, ਪਾਰਿਓ ਤਾਲ ਜਲ ਜਹਾਂ ਲਖੀਜੈ।
ਜੋਸ਼ਾ ਕਹਿੰਦਾ ਕਿ ਸੱਚੇ ਪਾਤਸ਼ਾਹ ਜੇਕਰ ਤੁਸੀਂ ਰਣ ਕਰਨਾ ਚਾਹੁੰਦੇ ਹੋ, ਜੰਗ ਕਰਨਾ ਚਾਹੁੰਦੇ ਹੋ ਤੇ ਸੱਚੇ ਪਾਤਸ਼ਾਹ ਮੈਂ ਜਿਸ ਤਰ੍ਹਾਂ ਦੀ ਵਿਉਂਤ ਦੱਸਦਾ ਹਾਂ ਉਸੇ ਤਰ੍ਹਾਂ ਦੀ ਵਿਉਂਤ ਅਪਣਾਉਣੀ ਪਵੇਗੀ। ਕਹਿੰਦਾ ਸਾਰਿਆਂ ਤੋਂ ਪਹਿਲਾਂ ਇਹ ਕੰਮ ਕਰਨਾ ਪਵੇਗਾ, ਭਰਿਓ ਤਾਲ ਜਲ ਜਹਾਂ ਲਖੀਜੈ, ਕਿ ਇੱਕ ਐਸਾ ਤਲਾਬ ਹੋਣਾ ਚਾਹੀਦਾ, ਇੱਕ ਐਸਾ ਜਲ ਦਾ ਪਾਣੀ ਦਾ ਸਰੋਤ ਹੋਣਾ ਚਾਹੀਦਾ ਕਿ ਜਿਹਦੇ ਕੰਢੇ ਦੇ ਉੱਤੇ ਫੌਜ ਠਹਿਰ ਸਕੇ।
ਚੌਂ ਦਿਸ਼ ਮੈਂ ਉਜਾਰ ਹੋਏ ਪਾਰੀ, ਖੋਜੋ ਪਾਏ ਨਹੀਂ ਕਿਤ ਬਾਰੀ।
ਕਹਿੰਦਾ ਇੱਕੋ ਸਰੋਤ ਹੋਣਾ ਚਾਹੀਦਾ ਪਾਣੀ ਦਾ, ਬਾਕੀ ਚਾਰ ਚੁਫੇਰੇ ਹਰ ਇੱਕ ਪਾਸੇ ਉਜਾੜ ਹੀ ਉਜਾੜ ਹੋਣੀ ਚਾਹੀਦੀ ਹੈ ਤਾਂ ਕਿ ਕਿਸੇ ਹੋਰ ਜਗ੍ਹਾ ਤੋਂ ਪਾਣੀ ਦੀ ਭਾਲ ਹੀ ਨਾ ਹੋ ਸਕੇ।
ਸੋ ਸਰਵਰ ਘੇਰੋ ਚਹੋਰ, ਪਾਏ ਨਾ ਹਲੈ ਪਰੇ ਵੱਡ ਜ਼ੋਰ।
ਕਹਿੰਦਾ ਕਿ ਐਸੇ ਸਰੋਵਰ ਨੂੰ, ਐਸੇ ਪਾਣੀ ਦੇ ਸਰੋਤ ਨੂੰ ਜਾ ਕੇ ਚਾਰੇ ਪਾਸਿਓਂ ਰੋਕਣਾ ਚਾਹੀਦਾ,
ਪਾਏ ਨਾ ਹਲੈ ਪਰੇ ਵੱਡ ਜ਼ੋਰ, ਜੇਕਰ ਵੱਡਾ ਹੱਲਾ ਵੀ ਵੈਰੀ ਦਾ ਪਵੇ ਤਾਂ ਵੀ ਉਥੋਂ ਹਿੱਲਿਆ ਨਾ ਜਾਵੇ।
ਕਿਤਕ ਕਾਲ ਜਬ ਜੁਦ ਪਰ ਕਾਸ਼ੇ, ਰਿਪ ਗਣ ਕੋ ਬਹੁ ਲਗੈ ਪਿਆਸੇ। ਕਹਿੰਦਾ ਕਿ ਜਦੋਂ ਪਾਣੀ ਦੇ ਸਰੋਤ ਨੂੰ ਰੋਕ ਲਵਾਂਗੇ ਫਿਰ ਕਾਫੀ ਦੇਰ ਯੁੱਧ ਕਰਨ ਤੋਂ ਬਾਅਦ ਵੈਰੀਆਂ ਨੂੰ ਬਹੁਤ ਜ਼ਿਆਦਾ ਪਿਆਸ ਲੱਗੇਗੀ।
ਕੇਤਕ ਮਰੇ ਸ਼ਸਤਰ ਕੇ ਮਾਰੇ, ਕੇਤਕ ਚਹਿਤ ਜਲ ਕੋ ਤਿਸ ਬਾਰੇ।
ਕਹਿੰਦਾ ਕਿ ਸੱਚੇ ਪਾਤਸ਼ਾਹ ਉਸ ਵੇਲੇ ਕਈ ਤੇ ਹਥਿਆਰਾਂ ਦੀ ਮਾਰ ਦੇ ਨਾਲ ਮਾਰੇ ਜਾਣਗੇ ਤੇ ਬਹੁਤੇ ਸਾਰੇ ਤਿਹਾਏ ਮਰ ਜਾਣਗੇ ਤੇ ਜਿਹੜੇ ਬਾਕੀ ਹੋਣਗੇ ਉਹ ਵੀ ਤੀਬਰ ਇੱਛਾ ਦੇ ਨਾਲ ਪਾਣੀ ਦੀ ਮੰਗ ਕਰ ਰਹੇ ਹੋਣਗੇ।
ਖੋਜੋ ਪਾਏ ਨਹੀਂ ਜਿਸ ਕਾਲਾ ਤਬ ਪਾਜੈ ਤਰ ਤਾਸ ਬਿਸਾਲਾ।
ਤੇ ਜੋਤਸ਼ਾਹ ਕਹਿੰਦਾ ਸੱਚੇ ਪਾਤਸ਼ਾਹ ਜਦੋਂ ਪਾਣੀ ਕਿਤੋਂ ਵੀ ਉਹਨਾਂ ਨੂੰ ਨਾ ਮਿਲ ਸਕਿਆ ਫੇਰ ਜਿਹੜੇ ਪਿਆਸੇ ਨੇ ਨਾ ਉਹ ਲੜ ਨਹੀਂ ਸਕਣਗੇ, ਉਹ ਡਰ ਨੂੰ ਧਾਰਨ ਕਰਕੇ ਪਿਛਾਂ ਦੌੜ ਜਾਣਗੇ।
ਬਹੁਰ ਨ ਜਾਣ ਦੇਹੇ ਸੁਖ ਸੇਤੀ ਕਟੈ ਖੜਗ ਸੋ ਜਿਉਂ ਪੱਕੀ ਖੇਤੀ।
ਤੇ ਕਹਿੰਦਾ ਐਸੀ ਹਾਲਤ ਦੇ ਵਿੱਚ ਸੱਚੇ ਪਾਤਸ਼ਾਹ ਅਸੀਂ ਵੈਰੀਆਂ ਦੀ ਫੌਜ ਨੂੰ ਸੁਖ ਦੇ ਨਾਲ ਹਟਣ ਨਹੀਂ ਦਿਆਂਗੇ,
ਸੱਚੇ ਪਾਤਸ਼ਾਹ ਤਲਵਾਰਾਂ ਦੇ ਨਾਲ ਇਸ ਤਰ੍ਹਾਂ ਵੈਰੀਆਂ ਦੇ ਡੱਕਰੇ ਕਰਾਂਗੇ,
ਇਸ ਤਰ੍ਹਾਂ ਕੱਟਾਂਗੇ ਵੈਰੀਆਂ ਨੂੰ ਜਿਵੇਂ ਪੱਕੀ ਹੋਈ ਖੇਤੀ ਦਾਤਰੀ ਦੇ ਨਾਲ ਵੱਢੀ ਦੀ।
ਲੂਟ ਲਹਿਗੇ ਸ਼ਸਤਰ ਤੁਰੰਗ ਰਾਖੇ ਮਾਰ ਸ਼ਤਰੂ ਗਣ ਜੰਗ।
ਜੋਤਸ਼ਾਹ ਕਹਿੰਦਾ ਕਿ ਸੱਚੇ ਪਾਤਸ਼ਾਹ ਫੇਰ ਅਸੀਂ ਵੈਰੀਆਂ ਨੂੰ ਲੁੱਟਾਂਗੇ, ਉਹਨਾਂ ਦੇ ਘੋੜਿਆਂ ਨੂੰ ਖੋਵਾਂਗੇ, ਉਹਨਾਂ ਦੇ ਹਥਿਆਰਾਂ ਨੂੰ ਖੋਵਾਂਗੇ ਤੇ ਮਾਰ ਮਾਰ ਕੇ ਰਣ ਭੂਮੀ ਦੇ ਵਿੱਚ ਹੀ ਸੁੱਟ ਦਿਆਂਗੇ ਸਾਰਿਆਂ ਵੈਰੀਆਂ ਨੂੰ। ਇਸ ਤਰੀਕੇ ਦੇ ਨਾਲ ਉਸ ਵੇਲੇ ਆਖਿਆ ਹੈ ਜੋਤਸ਼ਾਹ ਨੇ।
ਫੌਜ ਸ਼ਾਹੀ ਨੂੰ ਪਾਣੀ ਨਾ ਮਿਲੂ ਕਿਧਰੋਂ ਔਖੀ ਹੋਵੇ ਤੇ ਮਾਰੂ ਤਿਹਾਈ ਆਪੇ ਥੱਕੀ ਟੁੱਟੀ ਆਊ ਮਾਰੋ ਮਾਰ ਕਰਦੀ ਫਸ ਜਾਊ ਉਥੇ ਬਿਨਾ ਫਾਹੀ ਆਪੇ। ਪਾਣੀ ਪਾਸ ਦਾ ਖਤਮ ਹੋ ਜਾਏ ਜਦੋਂ ਮਾਰੇ ਬਿਨਾ ਮਰ ਜਾਣ ਸਿਪਾਹੀ ਆਪੇ। ਉਹਨਾਂ ਝਾੜਾਂ ਦੇ ਵਿੱਚ ਕਰਤਾਰ ਸਿੰਘਾਂ ਮਰ ਜਾਣਗੇ ਬਿਨਾ ਲੜਾਈ ਆਪੇ।
ਜੋਤਸ਼ਾਹ ਨੇ ਆਖਿਆ ਐਸੀ ਉਜਾੜ ਹੋਵੇਗੀ ਜਿੱਥੇ ਇੱਕੋ ਹੀ ਪਾਣੀ ਦਾ ਸਰੋਤ ਹੋਵੇਗਾ, ਕਿਤੇ ਵੀ ਵੈਰੀ ਦੇ ਸਿਪਾਹੀਆਂ ਨੂੰ ਪਾਣੀ ਨਹੀਂ ਮਿਲੇਗਾ ਤੇ ਮੰਨੋ ਕਿ ਉਹਨਾਂ ਝਾੜਾਂ ਦੇ ਵਿੱਚ ਬਗੈਰ ਮਾਰਿਆਂ ਹੀ ਬਹੁਤੀ ਸਾਰੀ ਫੌਜ ਮਾਰੀ ਜਾਏਗੀ।
ਕਹੇ ਉਹ ਬਚਨ ਉਤਸ਼ਾਹ ਸਮੇਤ ਸੁਣ ਪ੍ਰਸਾਨ ਪੇ ਕਿਰਪਾ ਨਕੇਤ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਬੜੇ ਉਤਸ਼ਾਹ ਦੇ ਨਾਲ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਨੇ ਜੋਤਸ਼ਾਹ ਨੇ, ਸਤਿਗੁਰੂ ਜੀ ਫਿਰ ਬੜੇ ਪ੍ਰਸੰਨ ਹੋਏ।
ਕਹਿੰਦੇ ਨੇ ਸੁਣੋ ਜੋਧ ਐਸੋ ਅਬ ਥਾਨੇ ਕਰੋ ਬਤਾਵਣ ਤੂੰ ਸਭ ਜਾਣੇ।
ਹੇ ਜੋਤਸ਼ਾਹ ਜਿਹੜੀਆਂ ਗੱਲਾਂ ਤੂੰ ਦੱਸ ਰਿਹਾ ਇਹ ਬੜੀਆਂ ਠੀਕ ਨੇ, ਇਸ ਕਰਕੇ ਹੁਣ ਉਹ ਜਗ੍ਹਾ ਵੀ ਦੱਸ ਕਿ ਜਿਹੜੀ ਜਗ੍ਹਾ ਦੇ ਉੱਤੇ ਪਾਣੀ ਵੀ ਪ੍ਰਾਪਤ ਹੋ ਸਕਦਾ ਤੇ ਆਸੇ ਪਾਸੇ ਉਜਾੜ ਵੀ ਹੋਵੇ।
ਗਾਇਓ ਜੰਗਲ ਦੇਸ਼ ਘਨੇਰਾ ਬੇਖਮ ਸੁਗਮ ਥਲ ਤੈ ਸਭ ਹੇਰਾ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਜੋਤਸ਼ਾਹ ਨੂੰ ਕਹਿੰਦੇ ਨੇ ਕਿ ਤੂੰ ਇਸ ਸਾਰੇ ਇਲਾਕੇ ਨੂੰ ਗਾਇਆ ਹੋਇਆ, ਇਸ ਕਰਕੇ ਔਖੀਆਂ ਤੇ ਸੌਖੀਆਂ ਜਗ੍ਹਾ ਨੂੰ ਤੂੰ ਹਰ ਇੱਕ ਤਰੀਕੇ ਦੇ ਨਾਲ ਦੇਖਿਆ ਹੋਇਆ।
ਜੋਧ ਰਾਏ ਮਨ ਮੈਂ ਕਰ ਗਿਣਤੀ ਸਭ ਤਲ ਕੀ ਲਖ ਭਾਖਤ ਬਿਣਤੀ।
ਕਵੀ ਜੀ ਲਿਖਦੇ ਨੇ ਕਿ ਜਦੋਂ ਜੋਤਸ਼ਾਹ ਨੂੰ ਆਖਿਆ ਕਿ ਜਿਸ ਤਰ੍ਹਾਂ ਦੀ ਜਗ੍ਹਾ ਤੂੰ ਕਹਿ ਰਿਹਾ ਹੈ ਇਸ ਤਰ੍ਹਾਂ ਦੀ ਜਗ੍ਹਾ ਹੁਣ ਦੱਸ ਕਿ ਕਿੱਥੇ ਹੈ। ਕਵੀ ਜੀ ਲਿਖਦੇ ਨੇ ਕਿ ਜੋਧ ਰਾਏ ਨੇ ਫਿਰ ਮਨ ਦੇ ਵਿੱਚ ਵਿਚਾਰ ਕੀਤੀ ਹੈ, ਗਿਣਤੀਆਂ ਗਿਣੀਆਂ ਨੇ ਤੇ ਫਿਰ ਬੇਨਤੀ ਕੀਤੀ।
ਕਹਿੰਦਾ ਸੁਣੋ ਪ੍ਰਭੂ ਜੀ ਜਾਣਿਓ ਥਾਣ ਜਹਾਂ ਕਰੋ ਤੁਮ ਜੰਗ ਮਹਾਨ।
ਹੱਥ ਜੋੜ ਕੇ ਜੋਤਸ਼ਾਹ ਕਹਿੰਦਾ ਕਿ ਹੇ ਪ੍ਰਭੂ ਜੀ ਹੇ ਸੱਚੇ ਪਾਤਸ਼ਾਹ ਜੀ ਮੈਂ ਐਸੀ ਇੱਕ ਜਗ੍ਹਾ ਨੂੰ ਜਾਣਦਾ ਹਾਂ ਕਿ ਜਿੱਥੇ ਰੋਕੇ ਤੁਸੀਂ ਵੱਡਾ ਜੰਗ ਲੜ ਸਕਦੇ।
ਹੱਥ ਤੁਰ ਕੇ ਯਾਰ ਰੱਖੈ ਸੁਖਾਰੇ ਪਾਜ ਰਿਪ ਕਰ ਪ੍ਰਾਨਣ ਪਿਆਰੇ।
ਜੋਤਸ਼ਾਹ ਕਹਿੰਦਾ ਸੱਚੇ ਪਾਤਸ਼ਾਹ ਇੱਕ ਐਸੀ ਜਗ੍ਹਾ ਨੂੰ ਮੈਂ ਜਾਣਦਾ ਹਾਂ ਕਿ ਜਿੱਥੇ ਤੁਰਕਾਂ ਦਾ ਨਾਸ ਕਰ ਸਕਦੇ ਆ ਤੇ ਆਪਣੇ ਆਪ ਨੂੰ ਸੌਖਾ ਰੱਖ ਸਕਦੇ ਆ, ਵੈਰੀਆਂ ਦੀ ਫੌਜ ਪ੍ਰਾਣਾਂ ਨੂੰ ਪਿਆਰੀ ਕਰਕੇ ਉਥੋਂ ਦੌੜ ਜਾਵੇਗੀ।
ਪੰਚ ਚਾਰ ਕੋਸ ਇਸ ਥਲ ਤੇ ਭਰਿਓ ਸਰੋਵਰ ਸੁੰਦਰ ਜਲ ਤੇ।
ਕਹਿੰਦਾ ਸੱਚੇ ਪਾਤਸ਼ਾਹ ਚਾਰ ਜਾਂ ਪੰਜ ਕੂਆਂ ਦੀ ਦੂਰੀ ਦੇ ਉੱਤੇ ਐਸੀ ਇੱਕ ਜਗ੍ਹਾ ਹੈ ਜਿੱਥੇ ਕਿ ਪਾਣੀ ਸੁੰਦਰ ਦੇ ਨਾਲ ਸਰੋਵਰ ਇੱਕ ਭਰਿਆ ਹੋਇਆ।
ਇਸ ਕੇ ਗਿਰਦ ਕਰੋ ਚਲ ਡੇਰਾ ਹਮ ਤੇ ਦੱਖਣ ਦਿਸ਼ ਮੈਂ ਹੇਰਾ।
ਸੱਚੇ ਪਾਤਸ਼ਾਹ ਇੱਥੋਂ ਜਿੱਥੇ ਅਸੀਂ ਰੁਕੇ ਹਾਂ ਦੱਖਣ ਦਿਸ਼ਾ ਦੇ ਵੱਲ ਉਹ ਜਗ੍ਹਾ ਹੈ ਜਿਹਦੇ ਆਸੇ ਪਾਸੇ ਉਜਾੜ ਹੈ, ਇੱਕੋ ਹੀ ਪਾਣੀ ਦਾ ਸਰੋਤ ਹੈ, ਇੱਕੋ ਹੀ ਪਾਣੀ ਦਾ ਸਰੋਵਰ।
ਚਾਰ ਕ ਪੰਜ ਕੋਸ ਇੱਕ ਗ੍ਰਾਮ, ਜਿਹ ਕੋ ਕਹਿਣ ਥਾਣਾ ਨਾਮ।
ਤੇ ਸੱਚੇ ਪਾਤਸ਼ਾਹ ਜਿਹੜਾ ਉਹ ਪਾਣੀ ਦਾ ਸਰੋਤ ਹੈ, ਉਥੋਂ ਚਾਰ ਜਾਂ ਪੰਜ ਖੂਹਾਂ ਦੀ ਦੂਰੀ ਦੇ ਉੱਤੇ ਇੱਕ ਪਿੰਡ ਹੈ, ਜਿਸ ਪਿੰਡ ਨੂੰ ਨਿਥਾਣਾ ਪਿੰਡ ਆਖਿਆ ਜਾਂਦਾ ਹੈ। ਸੱਚੇ ਪਾਤਸ਼ਾਹ ਉਹ ਜਿਹੜਾ ਪਾਣੀ ਦਾ ਸਰੋਵਰ ਹੈ ਨਾ, ਉਹ ਵੀ ਨਿਥਾਣਾ ਪਿੰਡ ਦੀ ਜੂਹ ਦੇ ਵਿੱਚ ਆਉਂਦਾ।
ਹਮ ਨਹੀਂ ਤਿਆਗੇ ਗੇ ਜਲ ਸੋਏ, ਸ਼ਤਰੂ ਪਲਾਏ ਤ੍ਰਿਖਾ ਤੁਰ ਹੋਏ।
ਜੋਤ ਸ਼ਾਹ ਨੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੂੰ ਆਖਿਆ ਕਿ ਸਾਨੂੰ ਚਾਹੀਦਾ ਕਿ ਉਸ ਤਲਾਬ ਦੇ ਕਿਨਾਰੇ ਤੇ ਚਲੇ ਜਾਈਏ, ਉਸ ਪਾਣੀ ਨੂੰ ਜਾ ਕੇ ਰੋਕ ਲਈਏ, ਭਾਵੇਂ ਕੁਝ ਵੀ ਹੋਵੇ ਅਸੀਂ ਉਸ ਪਾਣੀ ਦੇ ਸਰੋਤ ਨੂੰ ਨਹੀਂ ਛੱਡਾਂਗੇ, ਤੇ ਜਿਹੜੇ ਸਾਡੇ ਵੈਰੀ ਆਉਣਗੇ ਉਹ ਤਿਹਾਏ ਹੀ ਦੌੜ ਜਾਣਗੇ ਜਾਂ ਮਰ ਜਾਣਗੇ। ਇਸ ਤਰੀਕੇ ਦੇ ਨਾਲ ਉਸ ਵੇਲੇ ਰਾਏ ਜੋਧ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਇਹ ਵਿਉਂਤ ਦੱਸੀ।
ਇਥੋਂ ਪੰਜ ਕੁ ਕੋ ਦੀ ਵਿਥ ਉੱਤੇ ਇੱਕ ਪਾਣੀ ਦੀ ਢਾਬ ਹੈ ਭਾਰੀ ਏ ਜੀ, ਉਹ ਜੂ ਹੈ ਪਿੰਡ ਨਥਾਣੇ ਵਾਲੀ, ਫੌਜ ਉਸ ਥਾਂ ਚੱਲ ਉਤਾਰੀ ਏ ਜੀ। ਉਥੋਂ ਤਿੰਨ ਕੋ ਅੱਗੇ ਮਹਾਰਾਜ ਵੱਲੀ, ਟਿੱਬੇ ਰੇਤ ਦੇ ਖੜੇ ਵਿਚਾਰੀ ਏ ਜੀ। ਉਥੇ ਜੰਗ ਦੇ ਮੋਰਚੇ ਕਾਇਮ ਕਰ ਲਓ, ਕਿਲੇ ਬਣਿਓ ਕੁਦਰਤੀ ਤਾਰੀ ਏ ਜੀ। ਇਰਦ ਗਿਰਦ ਉਥੇ ਜੰਗਲ ਦੂਰ ਤੋੜੀ, ਇਰਦ ਗਿਰਦ ਉਥੇ ਜੰਗਲ ਦੂਰ ਤੋੜੀ, ਮਲੇ ਜੰਡ ਕਰੀਰ ਤੇ ਝਾੜੀ ਏ ਜੀ। ਪਾਣੀ ਹੋਰ ਨਾ ਨੇੜੇ ਕਰਤਾਰ ਸਿੰਘਾ, ਦੂਰ ਦੂਰ ਤੋੜੀ ਨਿਗਾਹ ਮਾਰੀਏ ਜੀ।
ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਉਸਨੇ ਸਲਾਹ ਦਿੱਤੀ ਹੈ ਕਿ ਨਥਾਣੇ ਦੀ ਜੂਹ ਦੇ ਵਿੱਚ ਜਿਹੜੀ ਪਾਣੀ ਦੀ ਢਾਬ ਭਰੀ ਹੋਈ ਹੈ ਉਥੇ ਡੇਰਾ ਲਾਈਏ, ਉਥੇ ਲਾਗੇ ਚਾਗੇ ਜੰਗਲ ਹੀ ਜੰਗਲ ਹੈ, ਦੂਰ ਤੱਕ ਮਲਿਆਂ ਦੇ ਰੁੱਖ ਨੇ, ਜੰਡਾਂ ਦੇ ਕਰੀਰਾਂ ਦੇ ਰੁੱਖ ਨੇ ਜਾਂ ਝਾੜੀਆਂ ਨੇ, ਪਾਣੀ ਨਹੀਂ ਹੈ ਹੋਰ ਕਿਤੇ। ਇਸ ਕਰਕੇ ਸੱਚੇ ਪਾਤਸ਼ਾਹ ਸਾਨੂੰ ਜਾ ਕੇ ਉਸ ਢਾਬ ਨੂੰ ਘੇਰਨਾ ਚਾਹੀਦਾ। ਇਸ ਤਰ੍ਹਾਂ ਦੀ ਜੋਤ ਸ਼ਾਹ ਨੇ ਸਲਾਹ ਦਿੱਤੀ ਹੈ ਕਿਸ ਤਰੀਕੇ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਸ ਢਾਬ ਤੇ ਪਹੁੰਚਣਗੇ। ਜਿਸ ਤਰ੍ਹਾਂ ਕਵੀ ਸੰਤੋਖ ਸਿੰਘ ਜੀ ਅੱਗੇ ਇਸ ਕਥਾ ਨੂੰ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਜਿੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ।
ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਈ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਯਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪ੍ਰਣਾਮ।